ਆਪਣਾ ਵੀ ਪਤਾ ਨੀ ਕਿਧਰੋਂ ਆਇਆ ਕੀ ਕਰਨਾ ਕਿੱਥੇ ਨੂੰ ਜਾਵਾਂਗਾ। ਓ ਸਰਬੰਸ ਗੁਰੂ ਪੰਜਵਾਂ ਗੁਰੂ ਨਾਨਕ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਲਿਖਿਆ ਮਹਾਂਪੁਰਸ਼ਾਂ ਦੀ ਬਾਬਤ ਇੱਕ ਹੁੰਦੀ ਹੈ ਵਾਸਤਾ ਇੱਕ ਹੁੰਦੇ ਨੇ ਅੱਖਰ ਅੱਖਰ ਤਦ ਬਣਦੇ ਨੇ ਜੇ ਵਾਸਤਾ ਹੋਵੇਗੀ ਜੇ ਵਾਸਤਾ ਨਹੀਂ ਅੱਖਰ ਨਹੀਂ ਬਣਦੇ ਕਦੇ ਤੇ ਫਿਰ ਸਭ ਕੁਛ ਕੀ ਹੈ ਸਭ ਕੁਛ ਤਾਂ ਵਾਸਤਾ ਹੋਈ ਗੁਰਮੁਖ ਆਹ ਜਿਹੜੇ ਹੈਗੇ ਮਹਾਂਪੁਰਸ਼ ਦੁਨੀਆਂ ਤੇ ਆਉਂਦੇ ਨੇ ਗਿਆਨੀ ਜੀ ਨੇ ਤੁਹਾਨੂੰ ਸੁਣਾਇਆ ਹੀ ਹੈ ਵੀ ਇਹਨਾਂ ਦੀ ਜਿਹੜੀ ਅੰਤਰੀਨ ਵਾਸਤਾ ਹੁੰਦੀ ਹੈ ਸਰੀਰ ਗੁਰੂ ਨਹੀਂ ਆਉਂਦਾ ਹੈ ਜਿਹੜੀ ਅੰਤਰੀਨ ਵਾਸਤਾ ਨਾ ਜਿਹਨੂੰ ਆਪ ਭੇਦ ਵਾਸਤਾ ਕਹਿੰਦੇ ਨੇ ਉਹਦੇ ਯਾਰ ਨਿਰਾਕਾਰ ਦੇ ਵਿੱਚ ਫਰਕ ਨਹੀਂ ਹੈ। ਜੈਸੇ ਕਲਮੀਧਰ ਮਹਾਰਾਜ ਜੀ ਨੇ ਵੀ ਇਹ ਵਾਸਤਾ ਜਣਾਈ ਹੈ ਆਤਮ ਰਸ ਜੇ ਜਾਣ ਹੀ ਆਤਮਾ ਕੌਣ ਹੈ ਆਤਮਾ ਜਿਹੜਾ ਨਿਰਾਕਾਰ ਸ਼ਕਤਸ਼ਾਲੀ ਹੈ ਸਾਰੇ ਉਹਦੇ ਆਸਰੇ ਨੇ ਸਾਰਿਆਂ ਦੇ ਅੰਦਰ ਹੈ ਸਾਰਿਆਂ ਤੇ ਲਹਿਦਾ ਵੀ ਹੈ ਉਹਦੀ ਵਾਪਸ ਦੱਸਿਆ ਆਤਮ ਰਸ ਜੇ ਜਾਣ ਹੀ ਤਿੰਨ ਦ੍ਰਿਸ਼ਟਾਂਤ ਨੇ ਇੱਕ ਸੋਵੇ ਖਾਲਸ ਦੇਵ ਅੱਖਰਾਂ ਦੇ ਫਰਕ ਅਵਸਥਾ ਦੇ ਵਿੱਚ ਫਰਕ ਨਹੀਂ ਹੋਵੇਗਾ ਪ੍ਰਭ ਮੈਂ ਪ੍ਰਭੂ ਕੌਣ ਹੈ ਜੋ ਨਿਰਾਕਾਰ ਵਾਹਿਗੁਰੂ ਹੈ ਉਸ ਨੂੰ ਕਲਮੀਧਰ ਮਹਾਰਾਜ ਨੇ ਪ੍ਰਭ ਮੈਂ ਉਹਨਾਂ ਨੇ ਐਂ ਤਾਂ ਨਹੀਂ ਦੱਸਿਆ ਵੀ ਮੈਂ ਗੁਰੂ ਹਾਂ ਨਹੀਂ ਸਰੀਰ ਤਾਂ ਗੁਰੂ ਹੋਏ ਨਹੀਂ ਸਕਦਾ ਹਾਂ ਉਹ ਸਰੀਰ ਦੇ ਅੰਦਰ ਗੁਰੂ ਬੈਠਾ ਹੁੰਦਾ ਉਸਨੇ ਸਰੀਰਾਂ ਨੂੰ ਛੱਡ ਕੇ ਆਤਮਾ ਨਾਲ ਸੰਬੰਧ ਪਾਇਆ ਹੁੰਦਾ ਫਿਰ ਕਹਿੰਦੇ ਉਹ ਗੁਰੂ ਹੀ ਕਰਦਾ ਜੋ ਕਰਦਾ ਉਹ ਤਾਂ ਬਰੀ ਹੁੰਦੇ ਹਨ ਗੁਰੂ ਹੀ ਉਹਨਾਂ ਦੇ ਅੰਤਾਸ਼ ਕਰਨ ਦੇ ਵਿੱਚ ਬੈਠ ਕੇ ਫਿਰ ਦੁਨੀਆਂ ਦਾ ਭਲਾ ਕਰਦਾ ਹੁੰਦਾ ਪ੍ਰਭ ਮੈਂ ਮੋਹ ਮੈਂ ਮੇਰੇ ਵਿੱਚ ਤਾਸ ਮੈਂ ਜਿਹੜਾ ਸਿੱਖ ਹੈ ਇਹਨਾਂ ਦੀ ਜਿਹੜੀ ਵਸਤਾ ਨਾ ਆਤਮਾ ਤਿੰਨਾਂ ਦਾ ਇੱਕੋ ਹੀ ਹੈ ਸਰੀਰ ਜ਼ਰੂਰ ਲੈਦਾ ਲੈਦਾ ਪਰ ਉਹ ਵਸਤਾ ਵੀ ਸਰੀਰ ਦੇ ਸੰਬੰਧ ਕਰਕੇ ਪ੍ਰਾਪਤ ਹੋ ਜਾਵੇਗੀ ਐਵੇਂ ਹੋਣੀ ਕੋਈ ਨਹੀਂ ਪਰ ਹੋਵੇਗੀ ਉਸ ਨੂੰ ਜਿਹਨੂੰ ਆਤਮਾ ਦਾ ਗਿਆਨ ਹੋ ਗਿਆ ਆਤਮਾ ਦਾ ਗਿਆਨ ਸਰੀਰ ਨੂੰ ਨਹੀਂ ਆਉਣਾ ਹੈ ਨਹੀਂ ਇਸ ਦੇ ਅੰਦਰ ਆ ਇੱਕ ਉਸ ਨੂੰ ਕਈ ਨਾਵਾਂ ਸੇ ਪੁਕਾਰਿਆ ਜਾਤਾ ਮਨ ਵੀ ਕਹਿੰਦੇ ਨੇ ਉਹਨੂੰ ਸ਼ਾਦ ਵੀ ਕਹਿੰਦੇ ਨੇ ਉਹਨੂੰ ਪੁਰਖ ਵੀ ਉਸ ਨੂੰ ਹੀ ਕਹਿੰਦੇ ਆ ਉਹਨਾਂ ਨੂੰ ਜਿਹੜੀ ਮਿਲਾਉਣ ਵਾਲੀ ਚੀਜ਼ ਆ ਹੋਰ ਹੈ ਦੱਸਿਆ ਵੀ ਆਤਮ ਰਸ ਦੇ ਗਿਆਨ ਸੀ ਜਿਹਨੇ ਆਤਮਾ ਦਾ ਰਸ ਰਸ ਕੌਣ ਲੈਂਦਾ ਜਿਹਨੇ ਦੇਖੀ ਆ ਵਸਤੂ ਹੁਣ ਜਿਹੜਾ ਛਾਇਆ ਆਦਮੀ ਹੈ ਜਦ ਉਹ ਨਹਿਰ ਦੇ ਕਿਨਾਰੇ ਜਾ ਕੇ ਬੁੱਕ ਭਰ ਕੇ ਪੀਵੇਗਾ ਤਦੇ ਹੀ ਕਹੇਗਾ ਨਾ ਐਸਾ ਸਵਾਦ ਹੈ ਪਾਣੀ ਦਾ ਪਾਣੀ ਸੁਣ ਲਿਆ ਨਹਿਰ ਕੋਲ ਵੀ ਵਗਦੀ ਹੈ ਗਿਆ ਹੈ ਨਹੀਂ ਉੱਥੇ ਕੈਸੇ ਕਹਿ ਦੇਗਾ ਵੀ ਆਤਮਾ ਦਾ ਐਸਾ ਆਨੰਦ ਹੈ ਆਹ ਜਿਹੜੀ ਸੰਪਰਕਾ ਕਲਮੀਧਰ ਮਹਾਰਾਜ ਜੀ ਤੋਂ ਚੱਲੀ ਹੋਈ ਹੈ ਗੁਰਮੁਖ ਬਹੁਤ ਵੱਡੇ ਵੱਡੇ ਗੁਰਸਿੱਖ ਮਹਾਂਪੁਰਸ਼ ਅੱਖਰਾਂ ਚੋ ਹੀ ਵਰਤੋ ਕਰਨੀਆਂ ਵਾਲੇ ਹੋਏ ਨੇ ਹੋਏ ਵੀ ਆਤਮਦਰਸ਼ੀ ਨੇ ਸਾਰੇ ਜਿੰਨੀ ਦੁਨੀਆਂ ਦੇ ਵਿੱਚ ਸ਼ਕਤੀ ਹੈ ਸਾਰੀ ਆਤਮਾ ਦੀ ਹੈ ਜਦ ਜਿਗਿਆਸੂ ਜਾਂ ਮਹਾਂਪੁਰਸ਼ ਜਾਂ ਗੁਰਸਿੱਖ ਜਾਂ ਆਤਮਾ ਨੂੰ ਸਾਖਿਆਤ ਕਰ ਲਵੇਗਾ ਸਾਰੀ ਸ਼ਕਤੀ ਇਸਦੇ ਮਨ ਦੇ ਵਿੱਚ ਆਵੇਗੀ ਆਵੇਗੀ ਸਰੀਰ ਦੇ ਸੰਬੰਧ ਕਰਕੇ ਪ੍ਰਭ ਮੈਂ ਮੋਹ ਮੈਂ ਤਾਸ ਮੈਂ ਰੰਚਕ ਨਾਹੀਂ ਕੇ ਕਲਮੀਧਰ ਮਹਾਰਾਜ ਕਹਿੰਦੇ ਜਿਹੜਾ ਨਿਰਾਕਾਰ ਵਾਹਿਗੁਰੂ ਹੈ ਉਹਦੇ ਵਿੱਚ ਨਿਰਾਕਾਰ ਕੋਈ ਨਹੀਂ ਹੈ ਤੇ ਮੇਰੇ ਵਿੱਚ ਮੇਰੇ इसलिए उसे रही बात का कि इन्हें गुरु वाला बन के गुरु के हुक्मानुसार सिरत शब्द न जोड़ के अभ्यास द्वारा 14 विद्या ने सारी हर एक विद्या का अभ्यास करना पवेगा। कोई विद्या है ब्रह्म विद्या, जो विद्या का कोई अभ्यास करेगा ना, जोड़ा वो विद्या का फिर फल है वो शरीर जोड़े शरीर द्वारा अभ्यास करता है ना विद्या का, फिर जी ताकत वे मन से लागू हो जाएगी। देख लो जिन्या विद्या ने पंजाबी विद्या ने देख लो लोग चंद्रमा से चले गए, विद्या ही लगाई आप इतने फिर आप भी चले गए। उन्होंने अभ्यास कराया विद्या का अभ्यास, इस तरह ही वाले गुरु वाला बन जाएगा, नगोरे नी अवस्था प्राप्त हो गएगी। किसी मत का चाहे गुरु वाला, गुरु फिर इस शब्द न जोड़ेगा, ब्रह्म विद्या का अभ्यास करना शुरू करेगा। कहते नाम और नामी के बीच फर्क नहीं है, कहते नाम का अभ्यास करना नामी का अभ्यास है, और नाम का अभ्यास किने करना ये शरीर के संबंध करके मन कह लो सुरत कह लो काल कह लो, वो फिर जरा शब्द है वो जरा आत्मा है, फिर शब्द ने आत्मा के नाल जोड़ना है जी, जोड़ना जी शरीर नहीं जोड़ना है नहीं सुरत न जोड़ना, जुड़ू भी वो द्वारा जी जुड़ी हुई अक्षर जी नहीं जुड़ी हुई जिन्हें मेरी डिग्री लैनी है तो फिर वो प्रोफेसर की संगत करे किसी पर भी संगत करे तब जाके एमए की डिग्री लवेगा वरना नहीं ले सकता। और इसे तरह ही इधर जेड़े बड़े बड़े गुरसिख महापुरश हूं भाई दया सिंह ने कि संगत करी थी, करमी कर महाराज की संगत करी सिर दिता गुरों से, और दसिया ना कल का जरा अपना प्रसंग चल रहा हूं आपने जरा अपना ख्याल है ना जी मन कहते तो मन के मन का प्यार पाया हो इंद्रिया पंज कर्म इंद्र ने पंज ज्ञान इंद्र ने गाहां खोलन जो चीजें इसका प्यार पाया हो शरीर न शरीर है जी इसे एक देखा कहते इसे भरम कहने भरम। गुरु साहब ने जो विद्या पढ़े हुए महापुरुष ने गुरसिख ने तो इसका शरीर नालों भरम तोड़ गए ने, फिर आत्मा के झलके पैने शुरू होंगे ने, वो भी वो जरा अभ्यास करेगा लवास में नहीं कुछ करना बस लवास का जूनी फारना पानी पवेगी यह जहाँ कोई गल सिखा पंच कार रखने पैणगे यह जहा गुरसिखों का लवास है गुरुओं का वह जहा महापुरुषों का लवास है वह जहा विद्यार्थियों का लवास होंगे आम मतों के भी लवास होंगे जो कबीर साहब जी रामानंद जी के सेवक सन वो सीधा ब्रह्मचारी वो तिरक छापा लाने लेंगे ब्रह्मचारी ने जोड़े कबीर साहब जी ने भी तिरक छापा लाना शुरू कर दिया। ये बाद है ब्रंग साधन है वो जी वस्तु है वो अंदर है जिन्ना चर बाद नहीं हुई है करीब नहीं हो सकती है। जोड़ा इंसान संगत के विजे नहीं आया गुरु की हजूरी च आके गुरु का हुक्म ही नहीं सुनिया तो उसू कमें वस्ता प्राप्त हो जाएगी नहीं होनी। इस तरह के नाल दसिया जेडे महापुरुष होंगे ने ये कई किस्म के महापुरुष भी होंगे ने गुरु भी कई किस्म के ने नित नवित अंका वेसा पूर्ण संपूर्ण रहता रहता ये तो एक समझाने वास्ते है होर भी हो गए। इस तरह ही इधर दाने दीवाने मस्ताने ये महापुरुषा के शरीर की प्रकृति होंगी है जी वो अवस्था ना उत्थे प्रकृति नहीं पहुंचती है नहीं प्रकृति द्वारा फिर इस तरह ने ना दुनिया के विच रहिंदे अपना जिहड़ा ख्याल है हुण कि पंजा और दस जिहड़े आने परमार ज्ञान जिहड़े इन्हां तों शरीर दे सबंध करके बाहर नूं जांदा हुण जिहड़ा आपां गुरु साहिब दी बाणी पढ़दे हां जां व्याख्या करदे हां जां कथा करदे हां इहदा शरीर नाल संबंध नहीं है ना इहदा इंद्रियां नाल संबंध है इहदा संबंध किहदे नाल है इहदा संबंध है मन नाल ये मन हाजिर नहीं है तो फिर कथा वार्ता की नहीं सुननी जब कथा वार्ता सुननी ही नहीं तो फिर चलना और मनन शक्ति कितने आवेगी कोई चीज कोई कोई असूर होंगे ना हर एक मत का और जोड़ा असूल है ना गुरु घर का असूल अनुसार जल मन चढ़ेगा तब फिर अग्निया वास्ता खुलनगिया वरना खुलनिया नहीं है अंदर ही सारे अंदर जो इन्हों का करता अंदर है तो फिर वह कमी नहीं होगी अंदर गुरु साहब ने गुरबाणी के कोई खुला नहीं रखा कोई पखंड नहीं कर हकीकत जनाई है जी हकीकत इनू सच्याई कहने ना तो संत की लिहाज करी है गुरु साहब जी ने ना सिख का लिहाज करी है नान मतों के फकीर की लिहाज करी है उन्होंने तो सच्याई में बढ़ाया जेड़ी झूठ है उसने सच्याया देख लो दो पक्ष ने गुरु साहब ने दो ही बराबर रखे जे महापुरुषों का गुरसिखा की उपमा करी जाए तो फिर दुनिया का कितों पता लगता मेरे वर्गों का फिर वो तो गलती नाल ही नहीं जिथे हकीकत है उत्थे हकीकत दसी हुई है जिथे नहीं हकीकत पखंड है ग्रंथ साधन ने दुनिया को ठगण वास्ते करे हुए ने उसके वास्ते भी दसिया गुरु साहब ने जिथे का दसिया गुरु साहब ने अठ अठ तीर्थ ज साध पद करे साध ऐसा अखर ही दोही गुरु पर जेड़ी अखर अवस्था दसते ने जो वे कोगी साध आ नहीं नाम है अखरां ने कुछ सार नहीं देना है सारना तो अवस्था ने अगर देख लो जिनी अपनी संपदा सारी अवस्था वाली आपकी अवस्था वाले जेड़े कसरों बैठे वो तो उन्होंने मौज है महापुरुषों की बोलन चाहे जानी ने दसिया पर अवस्था के फर्क नहीं होंगे और इस तरह के नाल दसिया तो जी अवस्था ना जोड़ा आत्मदर्शी है दसते ने जिने रब के पदार्थ ने ना सारे परिक्रमा करते हैं फिर घाटा पता है महापुरुषों ने बीजा नाम आप बीजा पदार्था पदार्था ने तो नाश हो जाना ये नाम भी कदे नाश है नाम और नामी के इसका फर्क नहीं है ना नामी ने कितने जाना ना नाम ने जाना जिहड़ा जपण वाला ना उन्हें जाना कि किसे मत का चाहे कोई नौवे गुरु नानक देव महाराज नौवे स्वरूपां दे मल्ले लिखे ना नाम रहो दुनिया के उत्ते नाम रहूंगा कहते एक तां साधु रहो एक नहीं लिख सकते जी अच्छे एक अखर ही है अवस्था के फर्क नहीं है जो इसके तर्क करते हैं तो समझो उन्होंने समझे नहीं आवा उन्होंने पता ही नहीं बाणी का भाई बाणी की होंगी है गुरु साहब का हकीकत में जुड़ाते हैं नाम रहो वो निराकार वाहगुरु का नाम रहूगा अनुसार का नाम नहीं रहना है नहीं रहना फिर वो बड़े बड़े राजे राणे ने कभी कभी होगा कोई बोलता हां साधु गरीब गलाहा देख लो कि नाम लेंगे ने किमें बाणी के पाठ हो रहे हैं किमें करके आवाजा आदि ने पिंडा के देख लो तीन साल के शरीर जे हो सारे भगते पंद्रह होए ने गरीब पर शरीर नहीं इतने लेना है जब अपनी है शरीर दृष्टि जे अपनी शरीर दृष्टि है फिर आत्मा की गल नहीं आप जान सकते दसिया ना गुरु साहब जी हर का सेवक ऐसे दे लो सेवक दस्या हर का सेवक हर ही देहा एक ना जानो मानस देहा ਹੁਣ ਡੇਰੀ ਜਨਾਬ ਸੀ ਨਾ ਆਪਣੀ ਹੈ ਸਰੀਰ ਦ੍ਰਿਸ਼ਟੀ ਆਪਾਂ ਰੱਖਦੇ ਹਾਂ ਸਰੀਰ ਨੂੰ ਅੱਗੇ ਅਵਸਥਾ ਨੂੰ ਨਹੀਂ ਰੱਖਦੇ ਗੁਰੂ ਸਾਹਿਬ ਜੀ ਕਹਿਣ ਲੱਗੇ ਹਰ ਕਾ ਸਿੰਘ ਤਾਂ ਹਰ ਗਿਆ ਹੀ ਹੁੰਦਾ ਉਹ ਭੇਦ ਵਸਤਾ ਚ ਹੁੰਦਾ ਸਰੀਰ ਤਾਂ ਉਹ ਮੰਨਦਾ ਹੀ ਨਹੀਂ ਹੁੰਦਾ ਆਪਣੇ ਆਪ ਨੂੰ ਫਿਰ ਸਰੀਰ ਦਾ ਕੀ ਸੰਬੰਧ ਰਹਿ ਗਿਆ ਸਰੀਰ ਦਾ ਤਾਂ ਸੰਬੰਧ ਪਹਿਲਾਂ ਊਈ ਨਹੀਂ ਆਤਮਾ ਨਾਲ ਹੈ ਬਸ ਆ ਮਨ ਦੇ ਨਾਲ ਜਦ ਮਨ ਨੇ ਸਰੀਰ ਦਾ ਸੰਬੰਧ ਛੱਡ ਦਿੱਤਾ ਸਰੀਰ ਥੱਲੇ ਰਹਿ ਗਿਆ ਅਤੇ ਆਤਮਾ ਨਾਲ ਜਾਗਰ ਹੋਇਆ ਇਹ ਜਣਾ ਮਹਾਰਾਜ ਬਈ ਸਰੀਰ ਦੇ ਉੱਤੇ ਨਾ ਭੁੱਲੋ ਇਹ ਗਰੀਬ ਹਰੀ ਜਾਣਾ ਹੈ ਨਹੀਂ ਉਹਦੀ ਅੰਦਰਲੀ ਅਵਸਥਾ ਦੇਖੋ ਕੀ ਹੈ ਅਵਸਥਾ ਵੀ ਕੋਈ ਕਿਸੇ ਆਮ ਜੀਵ ਦੀ ਕਹੀ ਹੋਈ ਨਹੀਂ ਹੈ ਜੀਵ ਦੀ ਕਹੀ ਹੋਈ ਕਿ ਆਪਾਂ ਟੰਕਣ ਕਰ ਦਿਆਂਗੇ ਜੇ ਗੁਰੂ ਦੀ ਕਹੀ ਹੋਵੇ ਫਿਰ ਜਿਹਦੇ ਤੇ ਆਪਣਾ ਭਰੋਸਾ ਵੀ ਸਾਡਾ ਗੁਰੂ ਹੈ ਉਹ ਕਹਿੰਦਾ ਸੱਤ ਪੈਂਦਾ ਜਿਹੜਾ ਪਰਵਾਸ ਹੁੰਦਾ ਜਾਂ ਨਿਰਾਕਾਰ ਹੁੰਦਾ ਉਹ ਸੱਤ ਨਹੀਂ ਹੁੰਦਾ ਨਹੀਂ ਸੱਤ ਤਾਂ ਪਦਾਰਥ ਨਹੀਂ ਜੋ ਹੁੰਦਾ ਸਾਰੀ ਸੱਤ ਵਸਤੂ ਹੈ ਜਿਹੜਾ ਵਾਹਿਗੁਰੂ ਹੈ ਜਾਂ ਉਹ ਸਰੀਰ ਧਾਰੀ ਹੈ ਚਾਹੇ ਸਰੀਰ ਤੇ ਬਗੈਰ ਹੈ ਉਹ ਸੱਤ ਹੁੰਦਾ ਗੁਰੂ ਹਰ ਕਾ ਸੇਵਕ ਹਰ ਹੀ ਜਿਹਾ ਸਰੀਰ ਨਹੀਂ ਹੋ ਸਕਦਾ ਗੁਰੂ ਵਰਗਾ ਨਹੀਂ ਅਵਸਥਾ ਹੋ ਗਈ ਜੀ ਅੰਦਰੋਂ ਅਵਸਥਾ ਤੇ ਤਾਂ ਬਸ ਬਹੁਤ ਗੁਰੂ ਹੋ ਜਾਣਗੇ ਉਹ ਤਾਂ ਨਹੀਂ ਗੁਰੂ ਤਾਂ ਇੱਕੋ ਹੀ ਰਹੇਗਾ ਫਿਰ ਇਹ ਜਿਹੜੇ ਆਰਫ ਲੋਕ ਹੁੰਦੇ ਨੇ ਜਾਂ ਵਰਮ ਗਿਆਨੀ ਮਹਾਂਪੁਰਸ਼ ਹੁੰਦੇ ਨੇ ਇਹਨਾਂ ਨੇ ਵੀ ਕਿਤੋਂ ਵਸਤੂ ਪ੍ਰਾਪਤ ਕਰੀ ਹੋਈ ਹੁੰਦੀ ਹੈ ਹੁਣ ਜਿਹੜੀ ਸਾਡੀ ਸੰਪਰਕ ਹੈ ਨਾ ਉਹਨਾਂ ਨੇ ਵਸਤੂ ਕਿੱਥੋਂ ਲਈ ਤੂੰ ਪਾਈ ਗਿਆ ਸੀ ਕਿੱਥੋਂ ਆਤਮਾ ਨੂੰ ਪ੍ਰਗਟ ਕਰਿਆ ਸੀ ਕੰਗੀਕਰ ਮਹਾਰਾਜ ਜੀ ਨੇ ਕਰਾਇਆ ਬਣ ਕੰਗੀਕਰ ਮਹਾਰਾਜ ਉਹ ਕੌਣ ਸਨ ਉਹ ਸਰਵਾਗ ਗੁਰੂ ਸਨ ਇਸ ਤਰ੍ਹਾਂ ਦੇ ਉਹਨਾਂ ਦੇ ਚਰਮੀ ਹੋਈ ਹੈ ਵਸਤੂ ਸ਼ਕਤੀ ਜਿਹੜੀ ਆਤਮ ਸ਼ਕਤੀ ਸਰੀਰ ਬਦਲਦਾ ਰਹੇਗਾ ਸਰੀਰ ਦੀ ਉਮਰ ਹੈ ਸ਼ਕਤੀ ਨਹੀਂ ਬਦਲੇਗੀ ਜੋ ਗਿਆਨ ਹੈ ਨਾ ਜਿਹੜਾ ਜੋ ਆਤਮਾ ਜਿਹੜਾ ਉਹਦੇ ਵਿੱਚ ਤਬਦੀਲੀ ਨਹੀਂ ਹੈ ਗੁਰੂ ਸਾਹਿਬ ਨੇ ਲਿਖਿਆ ਨਾ ਜੋ ਤੋਹਾ ਜੁਗਤ ਸਹਿ ਪਾਇਆ ਫਿਰ ਸਰੀਰ ਹੋਰ ਹੋਵੇਗਾ ਜੋ ਸਰੀਰ ਦੀ ਹੈ ਉਮਰ ਸਰੀਰ ਦੀ ਉਮਰ ਹੈ ਆਤਮਾ ਦੀ ਉਮਰ ਨਹੀਂ ਹੈ ਉਹ ਤਾਂ ਇੱਕ ਰਸ ਹੈ ਗੁਰੂ ਜਿਹੜੇ ਇਹ ਜਿਹੇ ਤੱਤ ਦੇ ਉੱਤੇ ਮਹਾਂਪੁਰਸ਼ ਹੁੰਦੇ ਨੇ ਨਾ ਉਹ ਫਿਰ ਘਰਾਂ ਤੇ ਹੀ ਰਹਿੰਦੇ ਹੁੰਦੇ ਨੇ ਹੁਣ ਆਪਾਂ ਨੂੰ ਤਾਂ ਇਤਨਾ ਗਿਆਨ ਨਹੀਂ ਨਾ ਹੈ ਹਾਂ ਇੰਨਾ ਜ਼ਰੂਰ ਆਪਾਂ ਸੁਣਦੇ ਰਹਿੰਦੇ ਹਾਂ ਮਹਾਂਪੁਰਸ਼ਾਂ ਦੇ ਇਹੋ ਕਰਕੇ ਆਪਾਂ ਵੀ ਗੱਲਾਂ ਕਰ ਲੈਂਦੇ ਹਾਂ ਜਿਹੜਾ ਜਿਹਦੇ ਕੋਲ ਰਹੇਗਾ ਉਹ ਜਾਂ ਮਹਾਂਪੁਰਸ਼ ਬਚਨ ਬਲਾਸ ਕਰਦੇ ਨੇ ਫਿਰ ਆਹ ਪ੍ਰੇਮੀ ਸੁਣਦੇ ਹੀ ਹੁੰਦੇ ਨੇ ਨਾ ਕੋਈ ਨਹੀਂ ਕੰਗੀਕਰ ਮਹਾਰਾਜ ਦੇ ਕੋਲ ਸਿੱਖ ਰਹਿੰਦੇ ਸੀ ਉਹ ਸੁਣਦੇ ਹੀ ਹੁੰਦੇ ਸੀ ਸੁਣ ਸੰਬੰਧੇ ਪਾਵੇ ਰਾਹ ਔਰ ਇਸ ਤਰ੍ਹਾਂ ਦੇ ਨਾਲ ਦੱਸਿਆ ਇਹ ਸੰਪਰਕ ਹੈ ਨਾ ਜਿਹੜੀ ਗੁਰੂ ਇਹ ਵਰਮ ਗਿਆਨੀਆਂ ਮਹਾਂਪੁਰਸ਼ਾਂ ਦੀ ਹੈ ਇਹ ਅਲਪਗ ਜੀਵ ਨੂੰ ਜੇ ਕੋਈ ਰੱਬ ਨਾਲ ਜੋੜ ਸਕਦਾ ਨਾ ਤਾਂ ਫਿਰ ਆਤਮਦਾਸੀ ਜੋੜ ਸਕਦਾ ਦੂਆ ਜੋੜ ਨਹੀਂ ਸਕਦਾ ਇਹ ਵੀ ਗੱਲ ਨਾਲ ਜਿਹੜਾ ਆਤਮ ਨਾਲ ਜੋੜ ਦੇਵੇਗਾ ਉਹ ਗੁਰੂ ਹੁੰਦਾ ਦੇਖ ਲਓ ਜਿਹੜਾ ਆਤਮਾ ਨਾਲ ਨਹੀਂ ਜੋੜ ਸਕਦਾ ਉਹ ਨਹੀਂ ਉਹ ਜਿਹੜੀ ਵਸਤਾ ਔਰ ਇਸ ਤਰ੍ਹਾਂ ਦੇ ਨਾਲ ਦੱਸਿਆ ਉਹ ਸੰਪਰਕਾਂ ਦੇ ਮਹਾਂਪੁਰਸ਼ ਬਾਬਾ ਕ੍ਰਿਸ਼ਨ ਮਹਾਰਾਜ ਜੀ ਦੀ ਯਾਦ ਦੇ ਵਿੱਚ ਇਕੱਤਰ ਹੋਇਆ ਗੁਰੂ ਔਰ ਬਹੁਤ ਕੁਛ ਉਹਨੂੰ ਸੁਣਾਇਆ ਗਿਆਨੀ ਜੀ ਨੇ ਹੋਰ ਵੀ ਪ੍ਰੇਮੀਆਂ ਨੇ ਸੁਣਾਇਆ ਔਰ ਸਾਡਾ ਇਹ ਹੈ ਵੀ ਅਸੀਂ ਜ਼ਿਆਦਾ ਇਸ ਸੰਪਰਕਾਂ ਦੇ ਵਿੱਚ ਸੰਤ ਮਹਾਰਾਜ ਜੀ ਬਣਿਆ ਤੇ ਸੋਧਿਆਂ ਤੇ ਜਾਂ ਉਹ ਗ੍ਰੰਥਾਂ ਦੁਆਰਾ ਸੁਣਦੇ ਰਹੇ ਹਾਂ ਔਰ ਜਿਹੜਾ ਵਰਮ ਗਿਆਨੀ ਹੁੰਦਾ ਉਸ ਦੇ ਵਿੱਚ ਇੱਕ ਤਾਕਤ ਹੁੰਦੀ ਹੈ ਜਿਹੜਾ ਆਪਾਂ ਜਿਹੜੇ ਅਲਪਗ ਜੀਵ ਆ ਆਪਣੀ ਹੌਸ ਨਹੀਂ ਹੋਰ ਹੈ ਆਪਣੀ ਮਨੌਤ ਵੀ ਹੋਰ ਹੈ ਆਪਣੀ ਰਹਿਤ ਵਹਿਤ ਵੀ ਹੋਰ ਉਹਨਾਂ ਦੀ ਮਨੌਤ ਵੀ ਹੋਰ ਹੈ ਰਹਿਤ ਵਹਿਤ ਉਹਨਾਂ ਦਾ ਸਭ ਕਿਰਿਆਤ ਤੋਂ ਵੀ ਹੋਰ ਹੈ ਦੱਸਿਆ ਨਾ ਆਪਾਂ ਕਹਿੰਦੇ ਹਾਂ ਫਲਾਨਾ ਮਰ ਗਿਆ ਫਿਰ ਆਪਾਂ ਰੋਣ ਲੱਗ ਜਾਂਦੇ ਹਾਂ ਕਿਉਂ ਰੋਂਦੇ ਹਾਂ ਆਪਾਂ ਆਪਾਂ ਗਿਆਨੀ ਹਾਂ ਲਪਾਗੋ ਹਾਂ ਆਪਾਂ ਨੂੰ ਆਤਮਾ ਦੀ ਸੋਝ ਨਹੀਂ ਜੇ ਆਪਾਂ ਨੂੰ ਆਤਮਾ ਦੀ ਖੋਜ ਪੈ ਜਾਵੇ, ਇਹ ਗੱਲ ਹੈ ਨੀ ਉੱਥੇ ਮਰਨ ਨਾ ਮਰਨਾ ਨਾ ਜੰਮਣਾ ਉੱਥੇ, ਇਹ ਹੀ ਸੰਪਰਕਾ ਗੁਰਮੁਖ ਹੋਏ ਨਾ ਜੰਮੇ ਵੀ ਖੁਸ਼ੀ ਆ ਨਾ ਮਰੇ ਵੀ ਗਮੀ ਹੈ। ਤੁਸੀਂ ਕਹੋਗੇ ਜੀ ਕੋਈ ਮਿਸਾਲ ਵੀ ਹੈ, ਹਾਂ ਬਹੁਤ ਮਿਸਾਲਾਂ ਨੇ ਸਾਡੀ ਸੰਪਰਕਾ ਦੇ, ਨਾਲੇ ਹੈ ਵੀ ਗੁਰਸਿੱਖਾਂ ਦੀ ਹੈ, ਕੋਈ ਆਹੂ ਪਾਹੂ ਨਹੀਂ ਹੈ। ਕਲਮੀਧਰ ਮਹਾਰਾਜ ਨੇ ਕੋਈ ਵੀ ਉਸਦੇ ਸਿਰ ਤੇ ਹੱਥ ਰੱਖਿਆ ਵੀ ਕਰੋ, ਹਾਂ ਇਸ ਤਰ੍ਹਾਂ ਦੇ ਨਾਲ ਦੱਸਿਆ ਵੀ ਜਿਹੜੀ ਸੰਪਰਕਾ ਨਾ ਇਹਦੇ ਵਿੱਚ ਇਹ ਬਹੁਤ ਜੋ ਪ੍ਰਗਤੀ ਕਰੀ ਗੱਲਾਂ ਨੇ ਜੋ ਗੁਰਬਾਣੀ ਦੱਸਦੀ ਹੈ ਵੀ ਜਿਹੜੇ ਆਤਮਾ ਨੂੰ ਪ੍ਰਗਟ ਕਰ ਲਿਆ ਉਹਦੇ ਅੰਦਰ ਨਾ ਖੁਸ਼ੀ ਹੈ ਨਾ ਗਮੀ ਹੈ, ਨਾ ਮਰਨਾ ਨਾ ਜੰਮਣਾ ਕੋਈ ਚੀਜ਼ ਨਹੀਂ ਹੈ। ਸਾਈਂ ਦਾ ਦੱਸਦੇ ਨੇ ਕਹਿੰਦੇ ਸਦਾ ਦਿਵਾਲੀ ਸਾਹਿਬ ਸੀ ਅੱਠੇ ਪੈਰ ਬਸੰਤ, ਆਪਣਾ ਤਾਂ ਨਹੀਂ ਹੈ, ਆਪਣੇ ਦਾ ਮਰੇ ਦਾ ਸੰਬੰਧੀ ਬਿਮਾਰ ਹੋ ਜਾਵੇ ਜਦੋਂ ਹੀ ਇੱਧਰ ਦੀ ਨਿਕਲ ਜਾਵਾਂਗੇ ਚੋਰੀ ਕਿੱਥੇ ਜੀ ਵੀ ਸੱਤ ਨਾ ਦੇਖ ਲੈਣਗੇ ਤੇ ਮਿਲ ਕੇ ਆਵਾਂਗੇ ਰਾਤ, ਜੇ ਮਰ ਗਿਆ ਫਿਰ ਆਵਾਂਗੇ ਕੀ ਕਿੱਥੇ ਆਪਣੇ ਜਵਾਸਾ ਉਹ ਤਾਂ ਨਾ ਕਲਮੀਧਰ ਮਹਾਰਾਜ ਨੇ ਰੋਕੇ ਦੇਖਿਆ ਨਾ ਸਾਹਿਬਜ਼ਾਦੇ ਨੇ, ਇੰਨਾ ਪਰਿਵਾਰ ਸੀ ਉਹ ਕੌਣ ਸਨ, ਉਹ ਨਿਰਗੁਣ ਤੋਂ ਸਰਗੁਣ ਹੋਏ ਸਨ ਗੁਰੂ। ਹਾਂ ਇਸ ਤਰ੍ਹਾਂ ਦੇ ਨਾਲ ਦੱਸਿਆ ਬਾਬਾ ਸੁੱਚਾ ਕਿਉਂ ਹੋਇਆ, ਇੱਕ ਸ਼ਬਦ ਵੀ ਪੜ ਲਈਏ ਤਾਂ ਗੱਲ ਮੁੱਕਣ ਵਾਲੀ ਨਹੀਂ ਹੈ। ਹਾਂ ਉਹ ਦੱਸਿਆ ਵੀ ਜਿਹੜਾ ਪਰਮ ਗਿਆਨੀਆਂ ਨੇ ਉਹ ਟੁੱਟੀਆਂ ਹੋਈਆਂ ਰੂਹਾਂ ਨੂੰ ਰੱਬ ਨਾਲ ਜੋੜਦਾ, ਇੱਕ ਨਾ ਉਹ ਜੰਮਦਾ ਨਾ ਮਰਦਾ, ਪਰ ਉਹ ਪ੍ਰੇਮ ਨਾਲ ਜੰਮਦੇ ਮਰਦੇ ਤਾਂ ਤਿੰਨ ਗੁਣ ਨੇ ਜਾਂ ਤਿੰਨਾਂ ਗੁਣਾਂ ਦੇ ਜਿਹੜੇ ਆਪਾਂ ਜੀਵਾਂ ਉਹ ਜੰਮਦੇ ਮਰਦੇ ਹਾਂ, ਜਿਨ੍ਹਾਂ ਦੀ ਵਰਸੀ ਦੇ ਅੰਦਰ ਇਕੱਤਰ ਹੋਏ ਹਾਂ ਉਹਨਾਂ ਦੇ ਗੱਲ ਇਹ ਅੱਖਰ ਲਾਗੂ ਹੋਈ ਨਹੀਂ ਹਨ, ਬੜੋ ਪ੍ਰੇਮ ਕੋਈ ਲੋੜ ਨਹੀਂ ਗੁਰਮੁਖ, ਉਹ ਜਗਿਆਸੂਆਂ ਦੇ ਮਨ ਤੇ ਜਿਹੜੀ ਮੈਲ ਪਈ ਹੋਈ ਹੈ ਨਾ ਉਹ ਲਾਉਂਦੇ ਨੇ ਸੇਵਾ ਕਰਾ ਕੇ, ਵੀ ਮੈੜੇ ਲੀੜੇ ਨੂੰ ਰੰਗ ਨਹੀਂ ਚੜਨਾ, ਜਿੰਨਾ ਕੁ ਲੀੜੇ ਵਿੱਚ ਮੈਲ ਹੈ तो फिर रंग कैसे चढ़े। फिर वो सेवा चलाउंदे ने गिरासू बहुत कैदी सेवा। फिर सेवा दे नाल फिर नाम का अभ्यास कराउंदे ने गुरु, थोड़ा नहीं कराउंदे बहुत कराउंदे ने दिन रात। क्यों कराउंदे ने हुण ओह तां इस गल तो बरी ने, ते फिर उन्हां दा परपकार किवें जाणिया जावे महापुरशां दा। यही उन्हां दा परपकार ना जिहड़े अपने त्याग के अपने मन की मैल नूं लाउंदे, कई तरीकों नाल लाउंदे, कईआं दी कुट के भी ला लैंदे। और इस तरह भी हुंदा और किसी नूं कोई सेवा ते लाउंदे ने, किसी नूं कोई सेवा ते, कईआं नूं सेवा लाउंदे नहीं भजन रखदे ने। क्यों हुंदे ने तरकारी, उन्हां नूं पता हुंदा वी इह जगासू दा पिछे भी कुछ करिया होया। गुरु साहब ने भी इस गल की यानी मदद यानी दस्या भी इहां नाम सो जपे जो जप आया हो। सारे नहीं जपते होंगे होंगे नहीं, उन्होंने फिर सेवा द्वारा उन्होंने मन साफ करके वो फिर नाम फड़ता जिहड़ा मन, जिवें मैला लीड़ा रंग नहीं फड़ सकता है ना साथी जी गल। तो फिर मैला मन आत्मा किवें फड़ेगा, पर आत्मा का दूर है नाम नूं किवें फड़ेगा। तुम्हें देख लो बड़े बड़े जिहड़े भजन करने वाले अजिता महाराजा मुठी चापी कर देंगे, फिर जद फिर वह सानू दस देंगे भी फलाना प्रेमी आया थी साढ़े को, फलाना प्रेमी भी वह कहता महाराज जी मेरा मन नाम नूं नहीं फड़ता है। फड़े कितों मैला, जब साफ हो जाएगा आपे ही फड़ लेना, जब लीला साफ हो जाएगा ना साफ आपे होना नहीं, कदे आप ही लीड़े चो मैल निकली है नहीं, कोई युवती नाल निकलेगी, किसी तरीके नाल निकलेगी, किसी उपाय नाल निकलेगी। इस तरह जिहड़े महापुरशां दे ने ब्रह्म ज्ञानी जिज्ञासुआं नूं फिर गुरु नानक देव महाराज जी तो लैके गुरसिखां नूं सेवा दे विच सेवा जिहड़ी गुरू करदी, यह जिहड़ा मन दोष है ना, मन दोष की है जिहड़ा अपना मन है ना यह मैले फुरने करू समझो दोष है दे, ये फिर दूर किवें होवेगा। ये श्रद्धा के नाल फिर सेवा करे, जो भी जिथे ड्यूटी लाती उ सेवा होंगी है जिथे महात्मा ला देगा, चाहे कह अगर भाई तू इत बैठा रहा उत्थे ही बैठा रहेगा, हुक्म मनना। जे कहे तू गुहा तो आ कर फिर उसे किंतु ना करे, मैं क्यों लवेड़ा गोहे नाल नहीं ले, फिर नहीं कुछ मिलना। और इस तरह के नाल जा रहे फिर सेवा करदा गुरु कर रहे। बहुत सिखा ने जितने गुरु नानक देव महाराज से लैके अपने गुरु होए ने सेवा चो ही वस्तु प्राप्त करी है ना। यह गुरु घर के सिमरन सेवा कठी होंगी है, ध्यान भी है। और इस तरह के नाले सेवा करी जाते हैं, नाले अपना जवान के नाल भजन करी जाते हैं। दो बिंड चल के ना किथे एक बिड का पानी, किथे दो बिडा का पानी, जब बिडा तो छड़ के अगे फिर जो टूवैल चल पाया टूवैल नहीं चलता अगे। तो जरा जाप है ना ये तो हैगा खूह का पानी, जब जपा आ गया ना जपा फिर टूवैल आ जाएगा टूवैल। मैं बटन दब दो फिर उन्हें कहना खड़ना या बिजली फिर उठा खड़ूगी। और इस तरह के नाल दसिया यह इवें नहीं वस्तु प्राप्त होंगी, पहला सेवा करनी पड़ेगी बहुत। सेवा करन दे भी दो भाव ने, एक तो कहते सेवा करनी है फुरना रख के, वो फुरना जिहड़ा है वो वस्तु मिल जाएगी, मन की माया भी दूर होगी। एक बार मेरे छिप कोई इच्छा ना हो सेवा करे, करे भी ऐन शरीर तोड़ के लोग गुरसी ना एक कर दे, फिर कहने मन साफ होना शुरू होगा। और इस तरह फिर साफ हों फिर अगलिया वस्तुओं का अधिकारी बन, ये कराऊंगा तो होना इस गल, इस गल का अनुभव की नू है। अगलिया बात ने दसिया जन्म मरण दो हूं मैं ना ही, उन्होंने बच्चे गल कर दी है साडे नहीं है गल। असी तो अपने आप को शरीर मानते हैं, शरीर मानते फिर पदार्थों पिछे भजे फिरते हैं, बड़ियाई पिछे भजे फिरते हैं, ਨਹੀਂ ਉੱਥੇ ਗੱਲ ਨਹੀਂ ਹੈ ਅਗਲੋਂ, ਇਹ ਤਾਂ ਥੱਲੇ ਥੱਲੇ ਰਹਿ ਜਾਂਦੀਆਂ ਨੇ ਸਾਰੀਆਂ ਗੱਲਾਂ। ਆਹ ਇਸ ਤਰ੍ਹਾਂ ਦੇ ਨਾਲ ਫਿਰ ਮਹਾਂਪੁਰਸ਼ ਸੇਵਾ ਕਰਦੇ ਕਰਾਉਂਦੇ, ਫਿਰ ਹੌਲੀ ਹੌਲੀ ਜਗਿਆਸੂਆਂ ਦਾ ਜਾਂ ਸਿੱਖਾਂ ਦਾ ਆਣ ਮੱਤਾਂ ਦੇ ਵਿੱਚ ਇਹ ਫਿਰ ਇਸਦਾ ਮਨ ਹੈ ਜਿਹੜਾ ਸਾਫ ਜਿਵੇਂ ਦੀਰੇ ਨੂੰ ਸੱਜੀ ਸੋਡਾ ਸਾਬਣ ਤੱਤਾ ਪਾਣੀ ਫਿਰ ਮੋਗਰੀ ਖੁੱਲਾ ਪਾਣੀ ਹੋਵੇ ਤਦ ਜਾ ਕੇ ਉਹ ਅਧਿਕਾਰੀ ਬਣੇਗਾ ਉਸ ਗੱਲ ਦਾ। ਔਰ ਇਸੇ ਤਰ੍ਹਾਂ ਹੀ ਜਗਿਆਸੂਆਂ ਦੀ ਸੇਵਾ ਦੁਆਰਾ ਫਿਰ ਜਿਹੜੇ ਮਹਾਤਮਾ ਨੇ ਪਰਉਪਕਾਰੀ, ਕਈ ਮਹਾਤਮਾ ਖੁਦ ਕਰਦੇ ਹੁੰਦੇ ਨੇ ਕਹਿੰਦੇ ਆਪਣਾ ਕਰ ਲਓ ਇਹ ਚਾਹੇ ਕਿਧਰੇ ਜਾਣ ਨਾ ਜਾਣ, ਉਹ ਪਰਉਪਕਾਰੀ ਨਹੀਂ ਉਹ ਆਤਮਦਰਸ਼ੀ ਨੇ ਮਹਾਤਮਾ, ਉਹ ਖੁਦ ਕਰਜ ਵਾਲਾ ਖੁਦ ਕਰਜ। ਜਿਵੇਂ ਸੱਪ ਪਿਆ ਸੀ ਨਾ ਸੱਪ, ਠੀਕ ਤਾਂ ਉਹ ਵੀ ਸਾਧੂ ਹੈ ਤੇ ਉਹ ਜਿਹੜੇ ਕੇਲੇ ਸੀ ਉਹਨਾਂ ਤੋਂ ਲੈ ਲੈ ਕੇ ਖਾਈ ਜਾਂਦਾ ਸੀਗਾ। ਮੈਂ ਜੀ ਤਿੰਨ ਲੋਕ ਦਾ ਫਰਕ ਦੱਸ ਦਿੰਦਾ, ਮੈਂ ਅੰਤਰ ਜਾਮੀ ਹਾਂ, ਮੈਂ ਆਹ ਕਰ ਦਿੰਦਾ, ਮੈਂ ਬਾਹ ਕਰ ਦਿੰਦਾ, ਇਹ ਨਿੰਦੇ ਗੁਰੂ ਸਾਹਿਬ ਨੇ ਇਹਨਾਂ ਨੂੰ ਨਿੰਦੇ ਆ। ਆਹ ਜਿਹੜੀ ਹਕੀਕਤ ਆ ਉਸ ਨੂੰ ਵਡਿਆਇਆ ਗਿਆ, ਜਿਹੜੀ ਸਾਡੀ ਸੰਪਰਕ ਹਨ ਇਹਦੇ ਵਿੱਚ ਕੋਈ ਰਲਾ ਖੜਾ ਨਹੀਂ ਹੈ, ਇਹਦੇ ਵਿੱਚ ਕੋਈ ਧੋਖਾ ਨਹੀਂ ਹੈ ਗੁਰੂ ਕੋਲ ਨਹੀਂ। ਨਾ ਵਸਤੂ ਪ੍ਰਾਪਤ ਕਰਨੀ ਉਹ ਆਪਣਾ ਆਪਣਾ ਸੱਖ ਹੈ, ਪਰ ਇੱਥੇ ਤਾਂ ਚਾਰੇ ਵਸਤੂਆਂ ਚਾਰਿਆਂ ਵਸਤੂਆਂ ਦਾ ਹੀ ਕੇਂਦਰ ਨੇ ਦੱਸਣ, ਕਰਮ ਅਰਥ ਕਾਮ ਮੋਕਸ਼ ਚਾਰੇ ਪਦਾਰਥ ਨੇ ਦੁਨੀਆਂ ਨੂੰ, ਚਾਰੇ ਪਦਾਰਥ ਲੈ ਸਕਦੇ ਹਾਂ ਜੇ ਲੈਣੇ ਚਾਹੀਦੇ, ਜੇ ਨਹੀਂ ਲੈਣੇ ਚਾਹੁੰਦੇ ਫਿਰ ਅਗਲਾ ਮਲੰਬਲੀ ਤਾਂ ਦਿੰਦਾ ਹੀ ਨਹੀਂ ਹੈ, ਨਾ ਉਹ ਮਲੰਬਲੀ ਆਉਂਦੇ ਹੀ ਨੇ ਕੋਲ ਨਹੀਂ ਆਉਣੀ। ਉਹਦਾ ਜਦ ਅੰਤਰ ਇਸਦਾ ਆਤਮਾ ਸਾਫ਼ ਹੋਵੇਗਾ ਤਦ ਉਹ ਪਦਾਰਥਾਂ ਨੂੰ ਫੜੇਗਾ, ਵਰਨਾ ਫੜਦਾ ਹੀ ਉਹਨੇ ਗੁਰੂ ਆਓ ਦੱਸਿਆ ਫੜੋ ਕਰੈਨ ਦੇ ਨਾਲ ਹੋਇਆ ਇਨਸਾਨ ਜੇ ਤੈਨੂੰ ਚਾਰੇ ਪਦਾਰਥਾਂ ਦੀ ਇੱਛਾ ਨਾ ਤਾਂ ਫਿਰ ਤੂੰ ਬ੍ਰਹਮ ਗਿਆਨੀ ਮਹਾਂਪੁਰਸ਼ਾਂ ਦੀ ਸੇਵਾ ਕਰਨੀ ਸ਼ੁਰੂ ਕਰ ਦੇ ਜਾਂ ਤੂੰ ਉਹਨਾਂ ਨੂੰ ਖੁਸ਼ ਕਰ ਦੇਗਾ ਨਾ ਖੁਸ਼ ਚਾਰੇ ਪਦਾਰਥ ਤੇਰੇ ਅੱਗੇ ਰੱਖ ਦੇਣਗੇ ਹੋ ਇਸ ਤਰ੍ਹਾਂ ਦੇ ਨਾਲ ਬਾਬਾ ਸੁੱਚਾ ਸਿੰਘ ਬਾਬਾ ਕਰਮ ਸਿੰਘ ਮਹਾਰਾਜ ਜੀ ਤੋਂ ਭਰੋਸਾ ਹੈ ਸਾਨੂੰ ਸੀ ਉਹ ਵੀ ਫੌਜੀ ਪੈਨਸ਼ਨ ਵੀ ਸੀ ਉਹਨਾਂ ਦੀ ਦੋ ਹੀ ਗੱਲਾਂ ਨੇ ਜਦੋਂ ਵੈਸੇ ਇੱਕ ਬਾਬਾ ਕਰਮ ਸਿੰਘ ਮਹਾਰਾਜ ਦਾ ਫੌਜੀ ਸੇਵਕ ਸੀਗਾ ਉਹ ਕਹਿੰਦਾ ਮਹਾਰਾਜ ਜੀ ਮੈਨੂੰ ਰੱਬ ਦਿਖਾਲ ਜੋ ਕਿਹਾ ਜਾ ਹੁੰਦਾ ਰੱਬ ਉਹ ਕਹਿੰਦੇ ਵੀ ਦਿਖਜੇਗਾ ਨਾਮ ਦਾ ਅਭਿਆਸ ਕਰੀਗਾ ਅਜੇ ਤੇਰੀ ਉਹ ਬਿਰਤੀ ਦੇਖਣ ਵਾਲੀ ਹੋਈ ਨਹੀਂ ਹੈ ਤੇਰੀ ਬਿਰਤੀ ਅਜੇ ਸਰੀਰ ਮੰਨਦੀ ਆ ਆਪਣੇ ਆਪ ਨੂੰ ਉਹ ਕਹਿੰਦਾ ਜੀ ਮੈਨੂੰ ਤਾਂ ਜ਼ਰੂਰ ਦਿਖਾਲੋ ਕਈ ਹੁੰਦੇ ਹਨ ਇਹੋ ਜਿਹੇ ਵੀ ਪ੍ਰੇਮੀ ਹੱਥ ਕਰਦੇ ਨੇ ਬਾਬਾ ਕਰਮ ਸਿੰਘ ਮਹਾਰਾਜ ਕਹਿਣ ਲੱਗੇ ਚੰਗਾ ਫਿਰ ਤੂੰ ਹੁਣ ਛੁੱਟੀ ਜਾਵੇਂਗਾ ਨਾ ਤੇ 2 ਵਜੇ ਇਸ਼ਨਾਨ ਕਰਕੇ ਉਹ ਸੂਏ ਦੇ ਕਿਨਾਰੇ ਬੈਠਿਆ ਕਰੇਗਾ ਤੇ ਫਿਰ ਪਰਮੇਸ਼ਰ ਆਊਗਾ ਤੂੰ ਦਰਸ਼ਨ ਕਰ ਲਈ ਅਵਸਥਾ ਕੱਚੀ ਜੀ ਅਜੇ ਗੁਰਮੁਖ ਜਿਹੜੀ ਅਵਸਥਾ ਪੱਕ ਗਈ ਨਾ ਉਹਦੇ ਅੰਦਰ ਡਰ ਨਹੀਂ ਹੁੰਦਾ ਡਰ ਕੀ ਤੋਂ ਆਉਂਦਾ ਦੂਏ ਤੋਂ ਜਦ ਦੂਆ ਹੈ ਨਹੀਂ ਫਿਰ ਡਰ ਕਿੱਥੇ ਹੈ ਦੂਏ ਤੋਂ ਹੀ ਡਰਦੇ ਨਾ ਆਪਾਂ ਜਦ ਦੂਆ ਹੈ ਹੀ ਨਹੀਂ ਕੋਈ ਫਿਰ ਡਰ ਕਿੱਥੇ ਹੈ ਹੋਰ ਉਹ ਬੜਾ ਚਾ ਚੜਾ ਰੋ ਹੁਣ ਮਹਾਰਾਜ ਦੇ ਦਰਸ਼ਨ ਕਰਾਂਗੇ ਆ ਗਿਆ ਬਹਿੰਦਾ ਰਿਹਾ ਬਹਿੰਦਾ ਰਿਹਾ ਬੈਠਾ ਜੀ ਸੁਰਤ ਰੋਕੀ ਉਸਨੇ ਸੁਰਤ ਰੋਕ ਕੇ ਆਗਿਆ ਚੱਕਰ ਤੋਂ ਅੱਗੇ ਲੈ ਗਿਆ ਸਰੀਰ ਭੁੱਲ ਗਿਆ ਇੱਕ ਹੁੰਦੇ ਨੇ ਪੁਰਾਣਾ ਜਾਮੀ ਇੱਕ ਹੁੰਦੇ ਨੇ ਸੁਰਤ ਸ਼ਬਦ ਜੋਗੀ ਕਹਿੰਦੇ ਜਿਹੜੇ ਪੁਰਾਣਾ ਜਾਮੀ ਨੇ ਨਾ ਪਿੱਛੇ ਜੋਗੀ ਹੁੰਦੇ ਸਨ ਉਹ ਪ੍ਰਾਣ ਚੜਾਉਂਦੇ ਨੇ 10ਵੇਂ ਦਵਾਰ ਦੇ ਜਿਹੜੇ ਸੁਰਤ ਸ਼ਬਦ ਜੋਗੀ ਨੇ ਨਾ ਇਹ ਗੁਰੂ ਨਾਨਕ ਦੇਵ ਮਹਾਰਾਜ ਕਰਦਾ ਮਾਰਗ ਹੈ ਤਾਂ ਫਿਰ ਉਹ ਸੁਰਤ ਨੂੰ ਸ਼ਬਦ ਨਾਲ ਜੋੜਦੇ ਨੇ ਫਿਰ ਅਭਿਆਸ ਕਰਦਿਆਂ ਕਰਦਿਆਂ ਸ਼ਬਦ ਵਾਲਿਆਂ ਜਿਹੜਾ ਉਹ ਫਿਰ ਉਸਦਿਆਂ ਮੰਡਲਾਂ ਦੇ ਵਿੱਚ ਨੂੰ ਲਿਜਾਂਦਾ ਜੀ ਸੁਰਤ ਨੂੰ ਤਾਂ ਸਰੀਰ ਸੁੰਨ ਹੋਣਾ ਸ਼ੁਰੂ ਹੋ ਜਾਂਦਾ ਜਦ ਸਰੀਰ ਚੋਂ ਸੁਰਤ ਦੁਆਖਾਂ ਤੇ ਨੱਕ ਦੇ ਜੜ ਤੋਂ ਪਿਛਲੇ ਪਾਸੇ ਚਲੀ ਜਾਊਗੀ ਸਰੀਰ ਪਾਸੋਂ ਹਟ ਜੂਗਾ ਬਸ ਨਾਮ ਰਹੂਗਾ ਨਾਮ ਇਹ ਸੁਰਤ ਹੋ ਗਈ ਕਿਉਂ ਬੈਠ ਗਿਆ ਰੋਜ਼ ਦਾ ਅਭਿਆਸ ਕਰਦਾ ਸੀ ਅਭਿਆਸ ਕਰਕੇ ਹੀ ਪਦਾਰਥ ਪੈਦਾ ਕਰੇ ਨੇ ਲੋਕਾਂ ਨੇ ਇਹ ਤਾਂ ਜਿਹੜਾ ਆਤਮਾ ਰੂਪੀ ਪਦਾਰਥ ਹੈ ਉਹ ਵੀ ਨਾਮ ਦੇ ਅਭਿਆਸ ਦੁਆਰਾ ਹੀ ਪ੍ਰਗਟ ਹੋਵੇਗਾ ਵਰਨਾ ਹੋਣਾ ਕੋਈ ਨਹੀਂ ਹੈ ਤਾਂ ਮਨ ਦੇ ਵਿੱਚ ਹੀ ਆ ਉਹ ਮਨ ਦੇ ਵਿੱਚ ਹੀ ਹੈ ਉਹ ਜਿਹੜਾ ਫੁਰਨਾ ਨਾ ਉਹ ਨਹੀਂ ਦਿਖਣ ਦਿੰਦਾ ਬਸ ਉਹ ਫੁਰਨੇ ਨੂੰ ਮਿਟਾਉਣ ਵਾਸਤੇ ਅਭਿਆਸ ਕਰੀਦਾ ਹੁੰਦਾ ਇਹਨੇ ਸਰੀਰ ਦਾ ਜਿੰਨਾ ਚਿਰ ਸੰਬੰਧ ਹੈ ਇਹਨੇ ਫੁਰਨਾ ਛੱਡਣਾ ਹੀ ਨਹੀਂ ਛੱਡਣਾ ਛੱਡੂ ਕਦ ਜਾਂ ਸਰੀਰ ਤੋਂ ਪਰੇ ਜਾਵੇਗਾ ਮੈਂ ਤੁਹਾਨੂੰ ਬੁੱਢੀ ਦੀ ਗੱਲ ਦੇਖਦਾ ਆਪਣੇ ਨਾਲ ਰੋਲਦੀ ਜਿਹੜੀਆਂ ਨੇ ਆਪਣਾ ਹੀ ਮਨ ਹੈ ਨਾ ਜਿਹੜਾ ਮਨ ਫੁਰਨਾ ਜਿਹਨੂੰ ਕਹਿੰਦੇ ਆ ਜਾਂ ਆਪਾਂ ਘੂਗਰੀ ਸੌਂ ਜਾਂਦੇ ਹਾਂ ਕਿੱਥੇ ਹੁੰਦਾ ਇਹ ਇਹਨੂੰ ਸੌਣ ਸਰੀਰ ਵੀ ਕਹਿੰਦੇ ਨੇ ਦੱਸੋ ਮਨ ਕਿੱਥੇ ਹੁੰਦਾ ਉਸ ਟਾਈਮ ਪਰ ਉਹ ਜੜ ਵਾਸਤਾ ਚੇਤਨ ਨਹੀਂ ਹੈ ਉਹਦਾ ਚੇਤਨ ਵਾਸਤਾ ਹੁੰਦੀ ਹੈ ਹੁੰਦਾ ਨਹੀਂ ਮਨ ਇਸੇ ਤਰ੍ਹਾਂ ਹੀ ਜਦ ਮਨ ਉੱਥੇ ਚਲਾ ਜਾਊਗਾ ਫਿਰ ਇਹਨੂੰ ਸਰੀਰ ਭੁੱਲੂਗਾ ਪਰ ਮੈਂ ਕਦੇ ਨਹੀਂ ਭੁੱਲਣਾ ਹੈ ਜ਼ੋਰ ਲਾ ਦਿੱਤਾ ਉਹ ਅਭਿਆਸ ਕਰਦਾ ਤੇ ਰੋਜ਼ਗਾਰ ਦਾਦਨੇ ਬਾਬਾ ਕਰਮ ਸਿੰਘ ਮਹਾਰਾਜ ਦੇ ਟਾਈਮ ਦੇ ਵਿੱਚ 100 ਬ੍ਰਹਮ ਗਿਆਨੀ ਸੀ ਬ੍ਰਹਮ ਗਿਆਨੀ ਦੇ ਕੋਈ 4 ਮਹਾਂ ਨਹੀਂ ਆਉਂਦੀਆਂ ਹੁੰਦੀਆਂ ਬ੍ਰਹਮ ਗਿਆਨੀ ਦੇ ਕੋਈ ਸਿੰਘ ਨਹੀਂ ਨਿਕਲਦੇ ਹੁੰਦੇ ਨਹੀਂ ਹੈ ਕਰੀਬ ਵਾਸਤਾ ਜਦ ਇਹਦੇ ਮਨ ਨੇ ਆਤਮਾ ਨੂੰ ਸਾਖਿਆਤ ਕਰ ਲਿਆ ਬ੍ਰਹਮ ਗਿਆਨੀ ਹੋ ਗਿਆ ਚਾਹੇ ਰੋਟੀ ਨਹੀਂ ਮਿਲਦੀ ਇਹ ਹੋਰ ਜ਼ਿਆਦਾ ਰੋਟੀ ਨਾ ਮਿਲਦੀ ਖਿਤਾ ਫਿਰ ਬੈਠਾ ਸੁਰਤ ਸਿੱਧੀ ਹੋਈ ਆ ਤਾਂ ਸੂਏ ਦੇ ਵਿੱਚ ਖੜਕਾ ਹੋਣ ਲੱਗਿਆ ਜਿਹੜੇ ਪੁਰਾਣਾ ਜਾਮੀ ਨੇ ਨਾ ਉਹਨਾਂ ਦੇ ਕੋਲ ਦੀ ਚਾਹੇ ਕਹਿੰਦੇ ਖਹਿ ਤੇ ਮਿਰਗ ਲੱਗੀ ਜਾਣ ਉਹਨਾਂ ਨੂੰ ਕੋਈ ਪਤਾ ਨਹੀਂ ਗੜ ਵਾਸਤਾ ਇਹ ਜਿਹੜੀ ਸੁਰਤ ਔਰ ਸ਼ਬਦ ਚੜਦਾ ਇਹ ਹੈ ਸੂਖਮ ਅਵਸਥਾ। ਕਹਿੰਦੇ ਕਿਸੇ ਦੇ ਸਰੀਰ ਤੋਂ ਸੁਰਤੀ ਚਲੀ ਗਈ ਉਹ ਬੈਠਾ ਉਹ ਕਿਸੇ ਆਦਮੀ ਨੂੰ ਜਾਣਦਾ ਤਾਂ ਉਹਦੀ ਬੋਲਦਾ ਲੱਗ ਗਿਆ ਉਸ ਉਸ ਨੂੰ ਉਸਦਾ ਬੋਲਦਾ ਸੁਣ ਗਿਆ ਪਰ ਆਪਣੇ ਸਰੀਰ ਦਾ ਉਹਨੂੰ ਪਤਾ ਨਹੀਂ ਪੈਸਾ ਹੈ। ਪਰ ਇਸ ਤਰ੍ਹਾਂ ਦੇ ਨਾਲ ਜਦੋਂ ਖਾੜ ਖਾੜ ਹੋਣ ਲੱਗੀ ਉਹਦੇ ਸੂਏ ਦੇ ਵਿੱਚ ਪਾਣੀ ਹਿੱਲਿਆ ਉਸ ਨੇ ਕਿਹਾ ਸਾਹਿਬ ਝੋਟਾ ਬੜਾ ਰਾਤ ਨੂੰ ਝੋਟੇ ਵੜ ਜਾਂਦੇ ਨੇ ਸੂਇਆਂ ਦੇ ਵਿੱਚ। ਜਦ ਉਹਨੇ ਨੇਤਰ ਖੋਲੇ ਕੀ ਦੇਖਿਆ ਲਟਾਇਣ ਕਿੱਡਾ ਸੱਪ ਖੜਾ ਪਾਣੀ ਦੇ ਵਿੱਚ ਕੋਕ ਦੇ ਕਿੱਡਾ ਖਾਣਾ ਪਰ ਆਪੇ ਮਾਰਦਾ। ਜਦ ਉਹਨੇ ਦੇਖਿਆ ਗੜਵਾ ਰਾਸ਼ਨ ਉੱਥੇ ਹੀ ਛੱਡ ਕੇ ਭੱਜ ਗਿਆ ਸਾਹਮਣੇ ਤਾਂ ਰੱਬ ਖੜਾ ਕਰ ਛੱਡ ਗਿਆ ਉਹ ਜਿੱਥੇ ਰੱਬ ਦਿਖਦਾ ਉੱਥੇ ਦੀ ਸੁਰਤ ਨਹੀਂ ਸੀ ਗਈ ਮੇਰੋਂ ਹੈ ਨਾ। ਐਸਾ ਹੁੰਦਾ ਐਸਾ ਰੱਬੀ ਆਪਣੇ ਅੰਦਰ ਦਵਾਇਆ ਤਾਂ ਰੱਬ ਨਹੀਂ ਆਇਆ ਜਾਂ ਦਵਾਇਤ ਨਿਕਲ ਜੂ ਆਪਾਂ ਡਰਨਾ ਹੀ ਨਹੀਂ ਕਿਸੇ ਕੋਲੋਂ ਫਿਰ ਕਿਵੇਂ ਨਹੀਂ ਹੈ ਕੋਈ ਮਿਸਾਲ। ਹਾਂ ਤਮਾਸੂ ਵਾਲੇ ਸੰਤ ਮਹਾਰਾਜ ਜੀ ਬਾਬਾ ਅਤਰ ਸਿੰਘ ਜੀ ਹਜ਼ੂਰ ਸਾਹਿਬ ਨੂੰ ਚਲੇ ਗਏ ਨਾਲ ਅਰਜ ਲਈ ਦਾਦੇ ਨੇ ਵੀ ਗੱਲ ਇੱਧਰੋਂ ਪੈਦਲ ਜਾਂਦੇ ਨੇ ਤੇ ਲੋਕ ਲੈ ਅੱਜ ਕੱਲ੍ਹ ਤਾਂ ਸਾਧਨ ਬਹੁਤ ਹੋ ਗਏ ਨੇ ਉਹ ਵੀ ਸ਼ਰਧਾ ਨਾਲ ਜਾਂਦੇ ਜੇ ਤੁਸੀਂ ਸੱਚਖੰਡ ਦੇ ਦਰਸ਼ਨ ਕਰਨ ਜਾਣਾ ਤਾਂ ਇਹ ਨਹੀਂ ਜਾਣਾ ਇਹ ਜੇ ਨਿਗਰ ਹਿਰਦਿਆ ਵਾਲੇ ਹੁੰਦੇ ਸਨ ਲੋਕ ਸ਼ਰਧਾ। ਹੁਣ ਤੁਰੇ ਆਉਂਦੇ ਨੇ ਜੰਗਲ ਬਹੁਤ ਪੈਂਦੇ ਸੀ ਉੱਧਰ ਤਾਂ ਫਿਰ ਕਿਹੜੀ ਸ਼ੇਰ ਆਉਂਦਾ ਤੁਰਿਆ ਕਿਹੜੀ ਟਿਕਟਾਂ ਆਉਂਦੇ ਨਾ ਉਈ ਰੂੰਬੜ ਛਾਂਬੜ ਜੇ ਜਾਂ ਲਕੀਰਾਂ ਜਾਂ ਵਾਲੇ ਸ਼ੇਰ ਹੁੰਦੇ ਨੇ ਉਹਦੇ ਗਲ ਦੇ ਉੱਤੇ ਜੱਤ ਹੁੰਦੀ ਹੈ ਤਾਂ ਫਿਰ ਅੜਦੇ ਕਹਿੰਦਾ ਮਹਾਰਾਜ ਜੀ ਦਾ ਸੁਣਤਾ ਜੋ ਕੋਈ ਖਾਣਾ ਪੀਣਾ ਦਿਖਾ ਲਿਆ ਚੰਗਾ ਸੋਚੇ ਅੜਦਣ ਬੜਾ ਕਰਿਆ ਹੁਣ ਆਹ ਸ਼ੇਰ ਨੇ ਨਹੀਂ ਛੱਡਣਾ ਆਪਾਂ ਹੁਣ ਉਹਨਾਂ ਦੀ ਜਿਹੜੀ ਸੁਰਤੀ ਆਤਮਾ ਦੇ ਵਿੱਚ ਜੁੜੀ ਹੋਈ ਸੀ ਕਹਿੰਦੇ ਭਾਈ ਤੂੰ ਡਰਨਾ ਇਹ ਤਾਂ ਪਰਮੇਸ਼ਰ ਹੀ ਹੈ ਸਾਰਿਆਂ ਦੇ ਵਿੱਚ ਪਰਮੇਸ਼ਰ ਹੀ ਹੈ ਕਹਿੰਦੇ ਗੁਰੂਗ੍ਰੇਵ ਦੇ ਨਾਲ ਦੇਖ ਲਓ ਜੀ ਸ਼ਹਿਰ ਇੱਥੇ ਆ ਜਾਵੇ ਨਾ ਸ਼ੇਰ ਤਾਂ ਇੱਥੇ ਤਾਂ ਆਪਾਂ ਰਹਿੰਦੇ ਨਹੀਂ ਹਾਲ ਚਿੱਤੇ ਪੜੋ ਫਿਰ ਸਦਾ ਦੀ ਜਾਗਰਤ ਆ ਜਾਂਦੀ ਹੈ ਅੱਗੇ ਪੜੋ ਸੰਦੇ ਨੇ ਗੁਰੂ ਸਿੱਖ ਗਿਆਨ ਮਤਾਂ ਦੇ ਵਿੱਚ ਵੀ ਮਹਾਂਪੁਰਸ਼ ਹੁੰਦੇ ਨੇ। ਆਪਾਂ ਤਾਂ ਕਮਾਈ ਕਰਦੇ ਹਾਂ ਨਾ ਸੂਰਜ ਦੀ ਰੋਸ਼ਨੀ ਚ, ਉਹ ਕਮਾਈ ਕਰਦੇ ਨੇ ਤਾਰਿਆਂ ਦੀ ਛਾਂ ਦੇ ਵਿੱਚ। ਆਪਾਂ ਤਾਂ ਦਿਨੇ ਕਰਦੇ ਹਾਂ, ਉਹ ਅੰਮ੍ਰਿਤ ਵੇਲੇ ਸਾਰੀ ਰਾਤ ਬੈਠੇ ਰਹਿੰਦੇ ਨੇ, ਇਸ਼ਨਾਨ ਕਰਕੇ ਫਿਰ ਬੈਠ ਜਾਂਦੇ ਨੇ। ਆਈ ਦੱਸਿਆ ਨਾ ਅੰਮ੍ਰਿਤ ਵੇਲੇ ਬੱਤੇ ਕਾ ਬੀਜਿਆ, ਆਏ ਭਗਤ ਖਾਏ ਖਰਚ ਰਹੇ ਨਖੁੱਟਿਆ ਨਾਹੀਂ। ਹੁਣ ਇਹ ਪ੍ਰਤੱਖ ਨੂੰ ਪ੍ਰਵਾਨ ਦੇਣ ਦੀ ਕੋਈ ਲੋੜ ਨਹੀਂ ਕਿ ਸਮਝਾਉਣ ਵਾਸਤੇ ਦੇਣਾ ਪੈਂਦਾ। ਦੇਖ ਲਓ ਇਹਨਾਂ ਦਾ ਅੰਮ੍ਰਿਤ ਵੇਲੇ ਦਾ ਬੀਜਿਆ ਹੋਇਆ, ਸਾਰੀ ਸਾਰੀ ਰਾਤ ਬੈਠ ਕੇ ਬੀਜਿਆ ਹੋਇਆ। ਤੁਸੀਂ ਲੰਗਰ ਦੇ ਵਿੱਚ ਜਾ ਕੇ ਦੇਖੋ, ਲੱਗੋ ਨੂੰ ਥਾਂ ਨਹੀਂ, ਇਤਨੇ ਪਦਾਰਥ ਪਏ ਨੇ ਉੱਥੇ। ਗੁਰੂ ਇਹ ਕਿਰਪਾ ਕਿਹਦੀ ਹੈ? ਇੱਥੇ ਇਨਸਾਨ ਦੀ ਨਹੀਂ ਹੈ, ਨਹੀਂ, ਇਹ ਤਾਂ ਕਿਰਪਾ ਇਹਨਾਂ ਦੀ ਹੈ ਜਿਨ੍ਹਾਂ ਨੇ ਨਾਮ ਦਾ ਵਪਾਰ ਕਰਿਆ। ਆਪਾਂ ਤਾਂ ਕਰਦੇ ਨਾ ਕੋਟੀਆਂ ਕੋਟੀਆਂ ਇਹਨਾਂ ਦਾ, ਨਹੀਂ, ਜਿਹੜੇ ਗੁਰਸਿੱਖ ਮਹਾਂਪੁਰਸ਼ ਹੁੰਦੇ ਨੇ ਇਹ ਤਾਂ ਫਿਰ ਨਾਮ ਦਾ ਵਣਜ ਕਰਦੇ ਨੇ। ਜਿਣਸ ਇਕੱਠੀ ਹੁੰਦੀ ਆ, ਜਿਵੇਂ ਆਪਾਂ ਜੀ ਵੀ ਰੱਖ ਲੈਂਦੇ ਹਾਂ ਬੁਰੀ ਵੀ ਪਾ ਕੇ, ਜਾਂ ਹੋਰ ਨੇ ਜਿਹੜੇ ਆਪਣੇ ਰੱਖ ਲੈਂਦੇ ਨੇ ਆਟਾ ਸਾਟਾ ਜਾਂ ਦੁਕਾਨਾਂ ਦੁਕਾਨਾਂ ਵੀ ਆਉਂਦੀਆਂ ਨੇ, ਆਹ ਰੱਖ ਲਿਆ ਜੀ, ਉਹ ਰੱਖ ਲਿਆ, ਪਰ ਮਹਾਂਪੁਰਸ਼ ਜਿਹੜੀ ਕਿਹੜੀ ਕਿਹੜੀ ਵਸਤੂ ਰੱਖਦੇ ਨੇ। ਗੁਰੂ ਸਾਹਿਬ ਜੀ ਕਹਿੰਦੇ ਨੇ ਕਿੰਨੀ ਬਣਸਿਆ ਬਣ ਗਿਆ ਕਾਂਸੀ ਕਾਂਬਾ, ਸਾਰੇ ਵਿੱਚ ਹੀ ਆਖਿਰਦਾਰ, ਕਿੰਨੀ ਲੌਂਗ ਸਫਾਰੀ, ਸਵਾਰੀਆਂ ਨੇ ਵੀ ਗਰੇ ਲੱਗੇ ਪਏ ਨੇ। ਜੂਬੀ ਜਾਪਾ ਦਾ ਖਾਂਦੇ ਨੀ ਨਾ ਇੱਧਰ, ਤੁਸੀਂ ਆ ਜੂਬੀ ਚ ਜਾ ਕੇ ਦੇਖੋ ਢੇਰ ਲੱਗੇ ਪਏ ਨੇ, ਮਖਾਏ ਕੀ ਪਏ ਨੇ ਦੇਰ ਕੇ, ਕਹਿੰਦੇ ਜੇ ਤਾਂ ਸਵਾਰੀਆਂ ਨੇ ਮਖਾਈ ਕਰਦੇ ਨੇ, ਕਹਿੰਦੇ ਪਾਨ ਸਪਾ ਕੇ ਖਾਂਦੇ ਹਾਂ। ਦੇਖੋ ਗੁਰੂ ਸਾਹਿਬ ਨੇ ਵੀ ਲਿਖਿਆ ਗੁਰਬਾਣੀ ਦੇ ਵਿੱਚ, ਕਿੰਨੀ ਬਣ ਗਿਆ ਕਾਂਸੀ ਤਾਂਬਾ, ਕਿੰਨੀ ਲੌਂਗ ਸਵਾਰੀ, ਕਿੰਨੀ ਬਣ ਗਿਆ ਨਾਮ ਗੋਬਿੰਦ ਕਾ, ਐਸੀ ਖੇਪ ਸੰਤ ਹੋ ਬਣ ਗਿਆ ਨਾਮ ਗੋਬਿੰਦ ਕਾ, ਐਸੀ ਖੇਪ ਹਮਾਰੀ। ਵਪਾਰ ਜੀ ਨੂੰ ਕਹਿੰਦੇ ਕਈ ਨਾ ਹੁੰਦੇ ਨੇ, ਆਓ ਪੜੋ ਪ੍ਰੇਮ ਨਾਲ, ਇਹਨਾਂ ਨੇ ਨਾਮ ਨੂੰ ਇਕੱਠਾ ਕਰਿਆ ਗੁਰੂ। ਦਾ ਜਿਹੜਾ ਬਾਗ ਪਵਾਰ ਤੇ ਰੱਖੀ ਦੇ ਕਿੱਥੇ ਹੁੰਦੇ ਨੇ? ਕੋਠੀਆਂ ਜਾਂ ਅਲਵਾਰੀਆਂ ਵਿੱਚ ਰੱਖੇ ਜਾਂਦੇ ਨੇ। ਜਿਹੜਾ ਨਾਮ ਰੂਪੀ ਧਨ ਆ ਉਹ ਕਿੱਥੇ ਰੱਖਦੇ ਨੇ ਮਹਾਤਮਾ? ਕੁਵੰਤਾਸ਼ ਕਰਨ ਘਰ ਦੇ ਵਿੱਚ ਅਲਵਾਰੀ ਚ ਰੱਖਦੇ ਨੇ ਗੁਰੂ ਨੂੰ। ਉਹਨੂੰ ਕੌਣ ਲੈ ਗਏ? ਉਹ ਇਤਨਾ ਬਸਾਰਾ ਕਹਿੰਦੇ ਮੁਕਦਾ ਨਹੀਂ ਆ ਗੁਰੂ, ਨਾ ਉਹਨੂੰ ਕੋਈ ਲਿਜਾ ਸਕਦਾ। ਆ ਇੱਟਾਂ ਨੇ ਲੈ ਗਏ ਵੀ ਨਹੀਂ ਲਿਜਾਣੀ। ਜੈਸੇ ਅਰਜਨ ਦੇਵ ਮਹਾਰਾਜ ਜੀ ਨੇ ਰਾਮਦਾਸ ਮਹਾਰਾਜ ਦੀ ਸੇਵਾ ਕਰੀ, ਗੁਰੂ ਸੇਵਾ ਤੇ ਹੋ ਗਿਆ ਖੁਸ਼ ਹੋਣ ਤੇ ਜੋ ਰੂਹਾਨੀ ਪ੍ਰਾਪਤੀ ਸੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ, ਬਾਹਰ ਨਹੀਂ ਆ ਉਹ ਦੀਵੀ ਨਹੀਂ ਹੈ, ਨਹੀਂ ਅੰਦਰ ਆ। ਅੰਦਰ ਆ ਗੁਰੂ ਮਹਾਂਪੁਰਸ਼ਾਂ ਦੀ ਤਾਕਤ ਬਾਹਰ ਤਾਂ ਨਹੀਂ ਹੁੰਦੀ ਹੈ, ਨਹੀਂ ਅੰਦਰ ਹੁੰਦੀ ਹੈ। ਚਾਹੇ ਤਾਂ ਨਿਗਾਹ ਤਾਂ ਹੀ ਢਾਕਦੇ, ਚਾਹੇ ਹੱਥ ਲਾ ਦੇ, ਚਾਹੇ ਤੁਰਨਾ ਹੀ ਕਰਦੇ, ਐਸਾ ਹੁੰਦਾ ਹੈ। ਇਸ ਤਰ੍ਹਾਂ ਦੇ ਨਾਲ ਉਹਨਾਂ ਦੇ ਦੋ ਭਰਾ ਸਨ, ਚਿੜਤੀ ਆ ਬੜਾ ਸੀ ਚਲਾਕ, ਕਾਰੋਬਾਰ ਕਰਦਾ ਸੀ ਸਾਰਾ। ਕਾਰੋਬਾਰ ਕੋਈ ਹੋਰ ਗੱਲ ਹੈ, ਕਾਰੋਬਾਰ ਤਾਂ ਸਾਰੀ ਦੁਨੀਆਂ ਕਰੀ ਜਾਂਦੀ ਹੈ। ਕਾਰੋਬਾਰ ਤਾਂ ਬਹੁਤ ਡੇਰੇ ਨਾਲ ਜਾਦੇ ਵੀ ਬਾਹਰ ਹੁੰਦੇ ਨੇ ਰਾਜੇ ਰਾਣਿਆਂ ਦੇ, ਤਾਂ ਅਗਰ ਉਹ ਨਹੀਂ ਤਾਂ ਅੰਦਰ ਵਸਦਾ ਗੁਰੂ। ਹਾਂ ਇਸ ਤਰ੍ਹਾਂ ਦੇ ਨਾਲ ਗੱਲ ਫਿਰ ਸਾਰਾ ਕੁਛ ਗੱਡੀ ਦੇ ਮਾਲਕ ਬਣਾ ਦਿੱਤਾ ਅਰਜਨ ਦੇ ਮਹਾਰਾਜ, ਉਹ ਕਿਰਤੀਆ ਦੀ ਭੱਜਿਆ ਫਿਰੇ। ਸਰ ਇਸ ਤਰ੍ਹਾਂ ਰਾਮਦਾਸ ਮਹਾਰਾਜ ਜੀ ਸਰੀਰ ਉਹਲੇ ਕਰ ਲਏ, ਸਾਰੇ ਦੇਖ ਲਓ ਪਾਠ ਦਾ ਭੋਗ ਪੈਂਦਾ ਹੁੰਦਾ, ਫਿਰ ਦਸਤਾਰ ਬੰਦੀ ਹੁੰਦੀ ਹੁੰਦੀ ਹੈ। ਇਹ ਤਾਂ ਹੈ ਨਾ ਰਸਮ, ਇਹ ਤਾਂ ਪਰੰਗ ਆ, ਹੁਣ ਹੋਰ ਹੈ ਇੱਕ ਪਰੰਗ ਆ, ਉਹ ਅੰਦਰੋਂ ਹੀ ਪੈਦਾ ਕਰਨਾ ਸੇਵਾ ਨਾਲ। ਤਾਂ ਫਿਰ ਬਾਬਾ ਬੁੱਢਾ ਜੀ ਮੁਖੀ ਸਨ, ਤਾਂ ਫਿਰ ਦਸਤਾਰਬੰਦੀ ਕਰਨੀ ਸੀ ਜਿਹਨਾਂ ਦੇ ਅੰਦਰ ਨਾ ਰੂਪੀ ਧਨ ਸੀ, ਉਹਨਾਂ ਦਾ ਮਨ ਸ਼ਾਂਤ ਸੀ ਗੁਰੂ ਬੈਠੇ ਨੇ ਆਪਣੀ ਮੌਤ ਦੇ ਵਿੱਚ। ਤਾਂ ਬਾਬੇ ਬੁੱਢੇ ਨੇ ਦਸਤਾਰ ਲਈ ਵੀ ਦਸਤਾਰਬੰਦੀ ਕਰੀਏ ਕਿਰਤੀਆ ਗਿਆ। ਬਾਬੇ ਬੁੱਢੇ ਨੂੰ ਵੱਧ ਘੱਟ ਬੋਲਣ ਲੱਗ ਗਿਆ, ਪਹਿਲਾਂ ਤਾਂ ਰਾਮਦਾਸ ਮਹਾਰਾਜ ਜੀ ਨੇ ਬਹੁਤ ਵੱਧ ਘੱਟ ਬੋਲਿਆ ਸੀ। ਹਾਂ ਇਸ ਤਰ੍ਹਾਂ ਦੇ ਨਾਲ ਇਹ ਦੇਖ ਲਓ, ਹੁਣ ਇੱਥੋਂ ਆਪਾਂ ਅਨੁਮਾਨ ਲਾਈਏ, ਉਹ ਧਾਤੀ ਗੁਰੂ ਦੇ ਪੁੱਤਰ ਸੀਗੇ ਨਾਲ, ਨਹੀਂ ਪੁੱਤਰ ਔਰ ਸੇਵਕ ਦਾ ਸਵਾਲ ਨਹੀਂ, ਇੱਥੇ ਤਾਂ ਸ਼ਰਧਾ ਦਾ ਸਵਾਲ ਹੈ। ਜਿਵੇਂ ਗਿਆਨੀ ਜੀ ਨੇ ਸੁਣਾਇਆ ਨਾ ਵੀ ਸ਼ਰਧਾ ਦੇ ਬਗੈਰ ਕੁਛ ਲੈ ਨਹੀਂ ਸਕਦਾ ਕੋਈ। ਹੁਣ ਮਹਾਰਾਜ ਜੀ ਆਪਣੇ ਕੋਲ ਹੀ ਰਹੇ ਨੇ, ਆਪਣੀ ਸ਼ਰਧਾ ਨਹੀਂ ਆਈ ਜਿਹੜੀ ਆਉਣੀ ਚਾਹੀਦੀ, ਤਾਂ ਆਪਾਂ ਸਾਡੀ ਰਹਿ ਗਏ। ਆ ਗੱਲਾਂ ਜੀ ਇਹਨਾਂ ਕਰ ਲਓ, ਚਾਰ ਦਿਨ ਬਸ ਕਰੀ ਜਾ ਰਹਾ ਫਿਰ ਅਵਸਥਾ ਕੋਈ ਹੋਰ ਚੀਜ਼ ਆ। ਉਹ ਇਸ ਤਰ੍ਹਾਂ ਦੇ ਨਾਲ ਫਿਰ ਉਹ ਬਾਬੇ ਬੁੱਢੇ ਨੂੰ ਪੈ ਗਿਆ ਕਿਰਤੀਆ, ਸੀਗਾ ਮੂੰਹ ਛੋਟ ਕਹਿੰਦਾ ਬੁੜਾ ਤੇਰੀ ਅਗਲ ਠਿਕਾਣੇ ਹੈ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਬਾਬਾ ਜੀ ਕਹਿੰਦੇ ਦੇਵੇ ਨੂੰ ਲੀਰ ਆ, ਹੁਣ ਕੀ ਹੈ ਪਾੜ ਜੂਗੀ ਚੌਂਦਣਾ ਨੂੰ। ਉਹ ਗੁਰੂ ਰਾਮਦਾਸ ਜੀ ਮੇਰੇ ਅੰਦਰ ਨੇ, ਉਹਨਾਂ ਨੂੰ ਕੌਣ ਕੱਢ ਲੈ ਜਾਂਦੇ ਨੇ? ਉਹ ਜਿਹੜੀ ਤਾਕਤ ਆ ਉਹ ਤਾਂ ਅੰਦਰ ਹੈ। ਔਰ ਇਸ ਤਰ੍ਹਾਂ ਦੇ ਨਾਲ ਦੱਸਿਆ ਵੀ ਜਿਹੜੇ ਮਹਾਂਪੁਰਸ਼ ਹੁੰਦੇ ਨੇ ਇਹ ਨਾਮ ਦਾ ਵਪਾਰ ਕਰਦੇ, ਨਾਮ ਹੈ ਫਿਰ ਟੋਟ ਨਹੀਂ ਆਉਂਦੀ, ਦੱਸਿਆ ਨਾ ਫਿਰ ਟੋਟ ਨਾ ਆਵੇ। ਜਿਹਨਾਂ ਨੇ ਹਰ ਹੁਣ ਹਰ ਨਾਮ ਵਾਲਾ ਮਿਲ ਗਿਆ, ਜਿਹਨੇ ਨਾਮ ਦਾ ਅਭਿਆਸ ਕਰਿਆ ਨਾ, ਕਹਿੰਦੇ ਸੋਲਾ ਨੇ ਤੁਹਾਨੂੰ, ਉਹ ਕਹਿੰਦੇ ਫਿਰ ਨਾ ਸੁੱਖਦਾ ਨਾ ਕਹਿੰਦੇ ਮੁੱਕਦਾ। ਬੜੋ ਬੁਰੇ ਨਾਲ ਇਹ ਮਹਾਂਪੁਰਖ ਕਰਦੇ ਨੇ
ਜਿਹਨੇ ਤੁਨ ਹਰੀ
ਨਾਮ ਚਾਰ ਰੁਪਈਏ ਦੇ ਕੇ ਸੁੱਖ ਹੋ ਗਿਆ, ਉਹਦਾ ਅੰਦਰ ਹੈ। ਨੇ ਨਾਮ ਦਾ ਵਪਾਰ ਕਰਿਆ, ਨਾਮ ਲਿਖਿਆ। ਗੁਰੂ ਅਮਰਦਾਸ ਮਹਾਰਾਜ ਨੇ ਗੁਰੂ ਅੰਗਦ ਦੇਵ ਮਹਾਰਾਜ ਦੀ ਸੰਗਤ ਕਰਕੇ ਨਾਮ ਲਿਖਿਆ। ਫਿਰ ਅਭਿਆਸ ਗਵਾ ਰਾਤ ਨੂੰ ਦੇਗੇ ਸਾਫ ਕਰਕੇ ਧੋ ਕੇ ਮੁੱਧੇ ਮਾਰ ਦਿੰਦੇ ਸੀ। ਵੱਜਦਾ ਜੋ ਅੰਨ ਪਾਣੀ ਬਿਆਸ ਦਰਿਆ ਦੇ ਵਿੱਚ ਮੱਛੀਆਂ ਨੂੰ ਪਾ ਦਿੰਦੇ ਸੀ। ਕਿਉਂ ਇਤਨੀ ਤਾਕਤ ਸੀ? ਕਰੋ ਕੋਈ ਪਰਮੇਸ਼ਰ ਆਪੇ ਰਵੇਗਾ, ਦਿੰਦਾ ਵੀ ਹੈ ਕਰੋ, ਪਰ ਹਰ ਇੱਕ ਨੂੰ ਨਹੀਂ ਦਿੰਦਾ। ਹਾਂ, ਇਸ ਤਰ੍ਹਾਂ ਦੇ ਨਾਲ ਬਾਬਾ ਸੁੱਚਾ ਸਿੰਘ ਕਰਦੇ ਸੰਬੰਧੀ ਸਨ। ਉਹਨਾਂ ਨੇ ਜਦੋਂ ਪਿੰਡ ਜਾਂਦੇ ਸਨ ਹੁੰਦਾ ਹੀ ਆ ਵੀ ਭਾਈ ਲੀੜੇ ਨੀ ਹਨ, ਨੂਣ ਨੀ, ਤੇਲ ਨੀ, ਇਸ ਤਰ੍ਹਾਂ ਦਾ ਹੁੰਦਾ ਹੀ ਆ ਵਿਹਾਰ ਘਰ ਦੇ ਵਿੱਚ। ਇਹ ਵੀ ਦੁੱਖ ਰੂਪ ਲੱਗਿਆ ਉਹਨਾਂ ਨੂੰ ਦੇਖ ਲਓ। ਇਹ ਦੁੱਖ ਰੂਪ ਕਿੱਥੇ ਲੱਗਦਾ? ਜਿੱਥੇ ਇਹ ਸੁਰਤ ਆਤਮਾ ਨਾਲ ਜੁੜਦੀ ਆ ਉੱਥੇ ਲੱਗਦਾ ਉਰੇ ਨੀ। ਚਲਿਆ ਗਿਆ ਬਾਬਾ ਕਰਮ ਸਿੰਘ ਮਹਾਰਾਜ ਦੇ ਨਮਸਕਾਰ ਕਰੀ ਚਰਣਾ ਤੇ, ਕਹਿੰਦਾ ਮਹਾਰਾਜ ਜੀ ਕਿਰਪਾ ਕਰੋ, ਇੱਕ ਥੋੜੀ ਜਿਹਾ ਫੁਰਨੀ ਵੀ ਹੈ ਮਿਟਾ ਦੋ। ਉਹ ਸੀਗੇ ਤਰਕਾਲੀ ਸ਼ਕਤੀ ਸ਼ਾਲੀ। ਕਹਿਣਗੇ ਭਾਈ ਕੀ ਗੱਲ ਹੈ ਸੁੱਚਾ ਸਿਆ, ਕਾਹਲੀ ਤੈਨੂੰ ਕੀ ਫੁਰਨਾ ਮਾੜਾ ਗਿਆ? ਕਹਿੰਦਾ ਮਹਾਰਾਜ ਜੀ ਘਰ ਜਾਂਦੇ ਸੰਬੰਧੀ ਕਦੇ ਕਹਿੰਦੇ ਨੇ ਆਓ ਲਿਆਓ ਆਓ ਲਿਆਓ, ਇਹ ਫੁਰਨਾ ਜਿਹਾ ਹਟਾ ਦੋ ਮੇਰਾ। ਬਾਬਾ ਕਰਮ ਸਿੰਘ ਮਹਾਰਾਜ ਕਹਿਣਗੇ ਹੋ ਜਾ ਕੀ? ਸਾਰੇ ਮਰ ਗਏ, ਸਾਰੇ ਖੜਾ ਹੋ ਗਿਆ ਕੰਮ। ਜਿੱਥੇ ਕੋਈ ਸਾਇ ਨੀ ਉੱਥੇ ਤਾਂ ਕੋਈ ਸਮਾਧੀ ਹੋਈ ਹੈ ਕਰੋ? ਜਿੱਥੇ ਤਿੰਨ ਗੁਣ ਘੱਟਦੇ ਨੇ ਉੱਥੇ ਤਾਂ ਨਹੀਂ ਸਮਾਧੀ ਹੈ? ਜਿੱਥੇ ਕੋਈ ਹੈ ਨੀ, ਕੱਲੀ ਚੀਜ਼ ਪਈ ਆ ਹਿਲਣੀ ਪਈ ਹੈ। ਹੁਣ ਇਸ ਤਰ੍ਹਾਂ ਨਾਲ ਇਹ ਵਾਸਤਾ ਪ੍ਰਾਪਤ ਕਿੱਥੋਂ ਹੋਈ? ਇਤਨੀ ਨਿਰਖਤਾ ਆਪਣੇ ਟੱਪੂ ਨੂੰ ਕੌਣ ਮਾਰਦਾ? ਉਹ ਸੁਰਤੇ ਇਤਨੀ ਇੱਕੀ ਚਲੀ ਗਈ ਗੁਰੂ, ਉਹ ਜੰਮਣਾ ਮਰਦਾ ਹੀ ਨਹੀਂ ਉੱਥੇ। ਉਹ ਵਾਸਤਾ ਵਿੱਚ ਜੰਮਣਾ ਮਰਨਾ ਨਹੀਂ ਹੈ। ਹਾਂ, ਇਹ ਜੇ ਰੇੜੀ ਸਾਹਿਬ ਵਾਲੇ ਮਹਾਰਾਜ ਜਿਨ੍ਹਾਂ ਦੀ ਆਪਾਂ ਯਾਦ ਵਿੱਚ ਇਕੱਤਰ ਹੋਏ, ਹਾਂ ਉਹਨਾਂ ਦਾ ਕੋਈ ਸੰਬੰਧੀ ਸੀ, ਅਗਵਾਈਆਂ ਅਗਵਾਈਆਂ ਦਿੰਦਾ ਹੁੰਦਾ ਸੀ। ਕਹਿਣਗੇ ਭਾਈ ਕਾਕਾ, ਇਹ ਜਿਹੜਾ ਤੂੰ ਕੰਮ ਕਰਦਾ ਇਹ ਚੰਗਾ ਨਹੀਂ। ਸਾਡੇ ਗੁਰੂ ਸਾਹਿਬ ਨੇ ਤਾਂ ਕਿਹਾ ਵੀ ਜਿਹੜਾ ਝੂਠ ਦੇ ਕਰਦੇ ਨਾ ਕਾਰਵਾਈ, ਉਹਨਾਂ ਨੇ ਤਾਂ ਗੁਰੂ ਸਾਹਿਬ ਨੇ ਦੱਸਿਆ ਝੂਠਿਆਂ ਨੇ ਤਾਂ ਗੁਰੂ ਸਾਹਿਬ ਕਹਿੰਦੇ ਹੱਥ ਵੱਟੇ ਜਾਣਗੇ ਹੱਥ ਪੈਰ। ਉਹ ਕਹਿਣਗੇ ਤੁਹਾਨੂੰ ਵੀ ਬੜਾ, ਤੁਸੀਂ ਘਰ ਬਾਰ ਛੱਡ ਕੇ ਸਾਧ ਬਣ ਗਏ ਇੱਥੇ ਬਹਿ ਗਏ, ਪਤਾ ਘਰ ਦੇ ਵਿਹਾਰ ਕਿਵੇਂ ਚਲਾਉਣੇ ਮਿਲਾ? ਇਸ ਤਰ੍ਹਾਂ ਦੇ ਨਾਲ ਗੁਰੂ ਕੋ ਫਿਰ ਕੀ ਹੋਇਆ? ਵਚਨ ਨਾ ਮੰਨਿਆ ਮਹਾਂਪੁਰਸ਼ਾਂ ਦਾ। ਗੱਡੀ ਚੜ੍ਹਨਾ ਸੀ, ਹੋਰ ਜਿਹੜੇ ਨਾਲ ਦੇ ਮਾੜਾ ਮੋਟਾ ਉਹਦਾ ਆਉਣਾ ਸਵੈਦ ਕੋਲ ਜਾਂ ਕੋਈ ਹੋਰ ਹੋਊਗਾ ਕਾਨੂੰ ਕੋਲ, ਹੁੰਦੇ ਸੀ ਅੱਗੇ ਅਜੇ ਸਵਾਰੀ ਜਾਂ ਤਾਂ ਫਿਰ ਸਾਥੀਆਂ ਨਾਲ ਗੱਲਾਂ ਕਰੀ ਜਾਂਦਾ ਖੜਾ, ਗੱਡੀ ਤੁਰਦੀ ਨਾਲੇ ਤੁਰਿਆ ਜਾਂਦਾ ਨਾ ਗੱਲਾਂ ਕਰੀ ਜਾਂਦਾ। ਗੱਡੀ ਨੇ ਮਾਰਿਆ ਝਟਕਾ, ਥੱਲੇ ਡਿੱਗ ਪਿਆ, ਪੈਰਾਂ ਹੱਥਾਂ ਤੋਂ ਦੀ ਤਲੀਏ ਲਿਖੇ ਨੇ ਸਾਰਾ ਸਰੀਰ ਉਵੇਂ ਪਿਆ। ਹੋਇਆ ਨਾ ਮਹਾਂਪੁਰਸ਼ਾਂ ਦਾ ਬਚਨ ਸੱਚਾ ਕਰੋ। ਮਹਾਂਪੁਰਸ਼ਾਂ ਦਾ ਕਿਸੇ ਨਾਲ ਪਿਆਰ ਨਹੀਂ ਹੁੰਦਾ, ਮਹਾਂਪੁਰਸ਼ਾਂ ਦਾ ਪਿਆਰ ਤਾਂ ਕਿਆ ਆਪਣੇ ਗੁਰੂ ਨਾਲ ਹੁੰਦਾ, ਕਿਆ ਫਿਰ ਜਿਹੜੀ ਅਵਸਥਾ ਆਤਮਾ ਉਹਦੇ ਨਾਲ।
ਮਹਾਂਪੁਰਖਾਂ ਨੇ ਕਈ ਨਾਮਾਂ ਦੇ ਨਾਲ ਯਾਦ ਕੀਤਾ। ਉਸ ਮਹਾਨ ਪਵਿੱਤਰ ਆਤਮਾ ਬਾਬਾ ਭਗਤ ਸਿੰਘ ਜੀ ਮਹਾਰਾਜ ਜਿਨ੍ਹਾਂ ਨੇ ਆਪਣੀ ਅਤਰ ਦੀ ਬੁੱਧੀ ਦੁਆਰਾ ਜੋ ਆਪਣੇ ਸੇਵਕ ਦੇ ਵਿਚ ਕੋ ਸੁਗੰਧੀ ਭਰ ਕੇ ਦੇਸ਼ਾਂ ਪ੍ਰਦੇਸ਼ਾਂ ਦੇ ਵਿਚ ਇਸ ਅਤਰ ਦੀ ਸੁਗੰਧੀ ਨੂੰ ਫੈਲਾਇਆ, ਨਾਮ ਰੂਪੀ ਅਸਰ ਦੀ ਸੁਗੰਧੀ ਸੰਤ ਹਰ ਇੱਕ ਜੀ ਸਮੇਂ ਦੇ ਪ੍ਰੀਖਿਆ ਦੇ ਆਇਆ ਪ੍ਰਗਟ ਹੁੰਦੀ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿਚ ਤਿੰਨ ਚੀਜ਼ਾਂ ਦੀ ਮਹਿਮਾ ਹੈ, ਇੱਕ ਪਰਮੇਸ਼ਰ, ਦੂਜਾ ਪਰਮੇਸ਼ਰ ਦਾ ਨਾਮ, ਤੀਸਰੇ ਹਨ ਨਾਮ ਜਪਣ ਵਾਲੇ ਮਹਾਂਪੁਰਖ ਸਾਧੂ। ਇਨ੍ਹਾਂ ਤੋਂ ਬਿਨਾਂ ਹੋਰ ਕਿਸੇ ਦੀ ਮਹਿਮਾ ਵਡਿਆਈ ਨਹੀਂ ਕੀਤੀ, ਨਿੰਦਿਆ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਕਿਸੇ ਦੀ ਨਹੀਂ ਕੀਤੀ, ਸਿਰਫ ਪਖੰਡ ਦਾ ਜ਼ਰੂਰ ਖੰਡਨ ਕੀਤਾ। ਕਿਸੇ ਧਰਮ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਮਾੜਾ ਨਹੀਂ ਕਿਹਾ, ਔਰ ਕਿਸੇ ਭੇਸ ਨੂੰ ਨਹੀਂ, ਜੋ ਸਿਰਫ ਭੇਸ ਧਾਰ ਕੇ ਧਰਮ ਦੇ ਨਾਂ ਦੇ ਉੱਪਰ ਲੋਕਾਂ ਨੂੰ ਕਰਾਹੇ ਪਾਉਣਾ, ਉਹ ਚਾਹੇ ਕੋਈ ਵੀ ਹੈ, ਉਸ ਦੀ ਜ਼ਰੂਰ ਨਿੰਦਿਆ ਕੀਤੀ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿਚ ਇਕ ਭੇਤ ਦੀ ਨਿੰਦਿਆ ਆਈ ਹੈ, ਉਹ ਕੀ ਹੈ? ਜੈਨ ਮਾਰਗ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿਚ ਦੋ ਸ਼ਬਦ ਹਨ ਗੁਰੂ ਨਾਨਕ ਸਾਹਿਬ ਜਿਨ੍ਹਾਂ ਦੇ ਵਿਚ ਇਸ ਜੈਨ ਮਾਰਗ ਦਾ ਖੰਡਨ ਕੀਤਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ 360 ਮਤ ਹਨ ਹਿੰਦੁਸਤਾਨ ਦੇ ਵਿਚ, ਪਰ ਅੱਜ ਨਵੇਂ ਨਵੇਂ ਚੰਦ ਉੱਤੇ ਹਨ ਜਿਨ੍ਹਾਂ ਦਾ ਕੋਈ ਹਿਸਾਬ ਕੋਈ ਨਹੀਂ। ਸਾਹਿਬ ਦਸਮ ਪਾਤਸ਼ਾਹ ਮਹਾਰਾਜ ਦਾ ਹੁਕਮ ਫਰਮਾਨ ਹੈ, ਕੱਲ ਯੁਗ ਐਸਾ ਆਵੇਗਾ ਅਨੇਕ ਪੰਥ ਪ੍ਰਗਟਾਵੇਂਗੇ, ਇੱਕ ਮਾਸ ਲਓ ਅਤੇ ਮਾਸ ਲਓ ਸਭ ਆਪੇ ਹੀ ਮਿਟ ਜਾਵੇਂਗੇ। ਇੱਕ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਇਸ ਜਾਨ ਮਾਰਨ ਦਾ ਖੰਡਨ ਕੀਤਾ ਹੈ, ਔਰ ਦੂਸਰਾ ਇੱਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਛੋਟਾ ਜਿਹਾ ਸ਼ਬਦ, ਹਜ਼ੂਰ ਦਾ ਇੱਕ ਸੇਵਕ ਬਣ ਗਿਆ ਸੀ ਮੂਲ ਚੰਦ ਖੱਤਰੀ, ਉਸ ਦੀ ਬਾਤ ਗੁਰੂ ਸਾਹਿਬ ਨੇ ਥੋੜਾ ਜ਼ਿਕਰ ਕੀਤਾ, ਨਾਨਕ ਰਾਣਾ ਦੋਸਤੀ ਕੂੜੇ ਕੂੜੀ ਉਪਾਇ। ਇੱਥੇ ਥੋੜਾ ਜਿਹਾ ਉਹ ਜੋ ਬੇਈਮਾਨ ਆਪਣੇ ਵਪਾਰ ਦੇ ਵਿਚ ਜਾਂ ਗੁਰੂ ਨੂੰ ਧੋਖਾ ਦੇਣ ਵਾਲਾ, ਗੁਰੂ ਤੋਂ ਬੇਮੁਖ ਹੋਣ ਵਾਲਾ ਆਦਮੀ ਕੋਈ ਵੀ ਹੈ, ਉਹਦਾ ਗੁਰੂ ਸਾਹਿਬਾਂ ਨੇ ਖੰਡਨ ਕੀਤਾ ਹੈ। ਹੋਰ ਗੁਰੂ ਸਾਹਿਬਾਂ ਨੇ ਪਖੰਡ ਦਾ ਖੰਡਨ ਕੀਤਾ, ਕਿਸੇ ਧਰਮ ਦਾ ਨਹੀਂ, ਕਿਸੇ ਮਜ਼ਹਬ ਦਾ ਨਹੀਂ। ਸਾਹਿਬ ਸੰਤ ਇੱਕ ਮਹਾਨ ਪੁੱਤਰ ਆਤਮਾ ਦੇ ਨਾਂ ਹਨ। ਅੱਜ ਚਾਹੇ ਇੱਕ ਸੰਤ ਲਫ਼ਜ਼ ਮਖੌਲ ਬਣ ਗਿਆ ਹੈ, ਜੋ ਮਹਾਂਪੁਰ ਕੋਈ ਵੀ ਰੱਖਿਆ ਚਲਾਉਣ ਵਾਲਾ ਆਪ ਗਿਆਨੀ ਜੀ ਜਾਂ ਆਓ ਜੀ ਸੰਤ ਜੀ ਇੱਕ ਲਫ਼ਜ਼ ਚ ਮਤਲਬ ਇੱਕ ਮਖੌਲ ਦਾ ਲਫ਼ਜ਼ ਬਣ ਚੁੱਕਾ ਹਰ ਇੱਕ ਨੂੰ ਇੱਕ ਉਸ ਮਹਾਨ ਪੁੱਤਰ ਨਾਮ ਨੂੰ ਇੱਕ ਬਦਨਾਮ ਕੀਤਾ ਹੈ ਗਿਆਨੀ ਨਾਮ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਦਿੱਤਾ ਹੈ ਭੈ ਕਾਹੂ ਕੋ ਦੇਤ ਨੈ ਨਾ ਭੈ ਮਾਨ ਧਿਆਨ ਹੁਣ ਅਸੀਂ ਤਾਂ ਹਰ ਇੱਕ ਨੂੰ ਜ਼ਿਆਦਾ ਭੈ ਦੇਈ ਜਾਂਦੇ ਹਾਂ ਵੀ ਸਾਰੇ ਸਾਡੇ ਹੁਕਮ ਦੇ ਵਿੱਚ ਨੇ ਜਾਂ ਅਸੀਂ ਆਪਣੇ ਭੈ ਦੇ ਵਿੱਚ ਚੱਲਦੇ ਹਾਂ ਜਿਹੜਾ ਕਿਸੇ ਨਾ ਭੈ ਮੰਨੇ ਤਾਂ ਨਾ ਕਿਸੇ ਨੂੰ ਭੈ ਦੇਵੇ ਉਹਦਾ ਨਾਮ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਗਿਆਨੀ ਰੱਖਿਆ ਅੱਜ ਗਿਆਨੀ ਲਫ਼ਜ਼ ਬਹੁਤ ਬਦਨਾਮ ਹੈ ਖਾਸ ਹਰ ਇੱਕ ਨੂੰ ਗਿਆਨੀ ਕਹਿੰਦੇ ਸਭ ਸਾਸਣ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਉਸ ਪੁੱਤਰ ਨਾਂ ਵਾਲੇ ਮਹਾਂਪੁਰਖਾਂ ਦੀ ਵਡਿਆਈ ਕੀਤੀ ਮੇਲਾ ਕੀਤਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਜਿਹੜਾ ਸੰਤ ਲੱਗਦਾ ਇਹ ਭਾਈ ਗੁਰਦਾਸ ਨੂੰ ਅੱਜ ਬਹੁਤ ਸਾਰੇ ਗਿਆਨੀ ਜਿਹੜੇ ਹੁਣ ਸਾਰੇ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹਦੇ ਪੜ੍ਹਦੇ ਕਹੀ ਜਾਣਗੇ ਸੰਤ ਦਾ ਕੋਈ ਨੀ ਜੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੰਤ ਸੀ ਸੰਤ ਲਫ਼ਜ਼ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਗੁਰੂ ਸਾਹਿਬਾਂ ਨੂੰ ਵਰਤਿਆ ਹੈ ਸਾਹਿਬ ਸੰਤ ਜਿਹੜਾ ਪਦ ਹੈ ਇਹਦਾ ਪਹਿਲੇ ਪਾਤਾਂ ਨੂੰ ਵੀ ਵਰਤਿਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਸੰਤ ਪ੍ਰਹਲਾਦ ਕੀ ਤੈਗ ਗੁਣ ਰਾਖੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਇਹ ਸ਼ਬਦ ਹੈ ਸੰਤ ਪ੍ਰਹਲਾਦ ਸਤਿਗੁਰ ਦਾ ਭਾਤੀ ਉਸ ਭਾਤ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਸੰਤ ਦੱਸਿਆ ਫਿਰ ਭਾਤ ਕਬੀਰ ਸਾਹਿਬ ਜੀ ਨੇ ਆਪਣੇ ਬਾਣੀ ਦੇ ਵਿੱਚ ਕਿਹਾ ਅਪਰਾਧ ਸੰਤ ਹੈ ਕੀਨਾ ਬਾਲ ਕੋਰ ਪੰਚਰ ਕੋ ਦੀਨਾ ਸਤ ਕਬੀਰ ਸਾਹਿਬ ਜੀ ਨੇ ਵੀ ਆਪਣੇ ਆਪ ਨੂੰ ਸੰਤ ਕਹਾਇਆ ਕਿ ਸੰਤ ਨੇ ਕੀ ਅਪਰਾਧ ਕੀਤਾ ਸੱਚ ਦੇ ਮੂਹਰੇ ਬੰਨ ਕੇ ਸੁੱਟ ਦਿੱਤਾ ਪਰ ਅੱਜ ਦੇ ਜਿਹੜੇ ਬਹੁਤ ਸਾਰੇ ਕੱਟੜ ਜਿਨ੍ਹਾਂ ਦੇ ਹਿਰਦੇ ਪੱਥਰ ਬਣ ਚੁੱਕੇ ਹਨ ਪਤਾ ਨੀ ਗੁਰਮਤ ਕੀ ਹੈ ਗੁਰਬਾਣੀ ਕੀ ਰੱਖਦੀ ਹੈ ਇੱਕ ਲਫ਼ਜ਼ ਨੂੰ ਕਹੀ ਜਾਣਗੇ ਜੀ ਬਸ ਕੋਈ ਨੀ ਸੰਤ ਸੰਤ ਤਾਂ ਗੁਰੂ ਗ੍ਰੰਥ ਸਾਹਿਬ ਆਪਣਾ ਗੁਰੂ ਅਰਜਨ ਦੇਵ ਜੀ ਆ ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਤਾਂ ਖੁਦ ਗੁਰੂ ਨਾਨਕ ਦੇਵ ਗੋਬਿੰਦ ਰੂਪ ਫਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਪੰਜ ਪਦਵੀਆਂ ਕਥਨ ਕੀਤੀਆਂ ਹਨ ਪੰਜ ਪਦਵੀਆਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਭਗਤਾਂ ਦੀ ਸੰਤਾਂ ਦੀ ਸਾਧਾਂ ਦੀ ਗੁਰਮੁਖਾਂ ਦੀ ਤੇ ਗੁਰਸਿੱਖਾਂ ਦੀ ਪਹਿਲੀ ਪਦਵੀ ਹੈ ਭਗਤਾਂ ਦੀ ਧਨ ਧਨ ਭਾਗ ਕੱਲਾ ਭਗਤ ਜਨਾ ਜੋ ਹਰ ਨਾਮਾ ਹਰ ਮੁਖ ਚਾਹਿਆ ਗੁਰੂ ਰਾਮਦਾਸ ਮਹਾਰਾਜ ਦਾ ਪੁੱਤਰ ਵਾਕ ਹੈ ਵਰਹੰਸ ਰਾਵ ਦੀ ਵਾਰ ਦੇ ਵਿੱਚ ਧਨ ਧਨ ਭਾਗ ਕੱਲਾ ਭਗਤ ਜਨਾ ਜੋ ਹਰ ਨਾਮਾ ਹਰ ਮੁਖ ਚਾਹਿਆ ਉਹਨਾਂ ਭਗਤਾਂ ਦੇ ਵੱਡੇ ਭਾਗ ਜਿਹੜੇ ਹਰ ਵਕਤ ਆਪਣੇ ਪਰਮੇਸ਼ਰ ਦਾ ਨਾਮ ਜਪਦੇ ਹਨ ਫਿਰ ਉਹਨਾਂ ਦੀ ਬਾਬਤ ਕਥਨ ਕੀਤਾ ਹਜ਼ੂਰ ਨੇ ਭਗਤ ਜਨਾ ਤੋਂ ਸਦਾ ਨਿਭ ਰਹੀਏ ਜਾਂ ਨਿਭੇ ਤਾਂ ਫਲਗੁਣ ਪਾ ਦੇ ਉਹਨਾਂ ਭਗਤਾਂ ਨੂੰ ਸਦਾ ਹੀ ਨਮਸਕਾਰ ਕਰੀਏ ਜਿਹੜੇ ਨਾਮ ਜਪਣ ਵਾਲੇ ਹਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਉਹਨਾਂ ਦੀ ਬਾਬਤ ਕਥਨ ਕਰਦਾ ਮੈਂ ਆਪਣਾ ਤਨਮਾ ਸਾਰਾ ਹੀ ਉਹਨਾਂ ਤੋਂ ਵਾਰਦਾ ਕੁਰਬਾਨ ਕਰਦਾ ਜਿਹੜੇ ਉਹਦਾ ਨਾਮ ਲੈਂਦੇ ਹਾਂ ਕੁਰਬਾਨੇ ਜਾਂ ਚਲਾ ਕੇ ਲੈਣ ਜੋ ਤੇਰਾ ਨਾਂ ਲੈਣ ਜੋ ਤੇਰਾ ਨਾਂ ਹਾਂ ਕੁਰਬਾਨੇ ਜਾਂ ਚਲਾ ਕੇ ਮੈਂ ਉਹਨਾਂ ਨੂੰ ਵਾਰ ਵਾਰ ਕੁਰਬਾਨ ਬਲਿਹਾਰ ਜਾਂਦਾ ਪਰਮੇਸ਼ਰ ਦੇ ਭਗਤ ਜੋ ਹਰ ਨਾਮਾ ਹਰ ਮੁਖ ਕਹਿਤਿਆ ਧਨ ਧਨ ਭਾਗ ਕੱਲਾ ਸੰਤ ਜਨਾ ਜੋ ਹਰ ਜਨ ਸਰਵ ਨੂੰ ਸੁਣਦਿਆ ਦੂਜਾ ਦਰਜਾ ਹੈਗਾ ਸੰਤਾਂ ਦਾ ਜਿਹੜੇ ਹਰ ਵਕਤ ਨਾਮ ਨੂੰ ਸੁਣਦੇ ਹਨ ਸੰਤਨ ਕੇ ਸੁਨੀਅਤ ਪ੍ਰਭ ਕੀ ਬਾਤ ਸੰਤਾਂ ਦੇ ਡੇਰੇ ਦੇ ਵਿੱਚ ਪ੍ਰਭੂ ਦੀ ਬਾਤ ਹੀ ਹੁੰਦੀ ਹੈ ਬਸ ਇਹੋ ਸੰਤਾਂ ਨੇ ਕਰ ਅੱਜ ਇੱਕ ਪ੍ਰੇਮੀ ਇੱਕ ਮੈਨੂੰ ਮਿਲਿਆ ਗੁਰਮੁਖ ਬਹੁਤ ਸਾਰੇ ਦਰਸ਼ਨ ਕੀਤੇ ਅੰਮ੍ਰਿਤਸਰੋਂ ਹੀ ਕਹਿਣ ਲੱਗਾ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਲਫ਼ਜ਼ ਆਇਆ ਹੈ ਅੰਮ੍ਰਿਤਸਰ ਸਿੱਖੀ ਦਾ ਘਰ ਪਰ ਅੱਜ ਉੱਥੇ ਉਹੋ ਜਿਹੀ ਹਾਲਤ ਹੋ ਗਈ ਆ ਕਿ ਉਹ ਗੁਰੂ ਹਰਿਗ੍ਰੰਥ ਸਾਹਿਬ ਮਹਾਰਾਜ ਨੇ ਜੇ ਅੱਜ ਸ਼ਬਦ ਉਚਾਰਨ ਹੁੰਦਾ ਤਾਂ ਅੱਜ ਅੱਗ ਦਾ ਘਰ ਕਹਿੰਦੇ ਮੈਂ ਕਿਉਂ ਕਹਿਣ ਲੱਗਾ ਉੱਥੇ ਇਹ ਨੀ ਪਤਾ ਅੱਗ ਬਾਰੇ ਜਾਂ ਕਿਹੜੇ ਪਾਸੇ ਇੱਧਰੋਂ ਗੋਈ ਖਾ ਇੱਧਰੋਂ ਆਏ ਕਹਿੰਦਾ ਮਸੀਂ ਭੱਜ ਕੇ ਆਏ ਗੱਲ ਲੈ ਕੇ ਆਹ ਸਿੱਖੀ ਦੇ ਘਰ ਦੇ ਵਿੱਚ ਅੱਗ ਵਰਦੀ ਹੈ ਪਤਾ ਨੀ ਕੀ ਧਾਰੀ ਵਰਤੀ ਹੈ ਕੀ ਸਾਥ ਪਾਪ ਹੋ ਗਿਆ ਜਿੱਥੋਂ ਲੋਕ ਜਾ ਕੇ ਸ਼ਾਂਤੀ ਲੈਂਦੇ ਸੀ ਜਿੱਥੋਂ ਜਾ ਕੇ ਮਨ ਦੀ ਠੰਡ ਪ੍ਰਾਪਤ ਹੁੰਦੀ ਸੀ ਜਿੱਥੇ ਜਾ ਕੇ ਮਨੋ ਮਨੀ ਸਿਰ ਝੁਕਦਾ ਸੀ ਉੱਥੇ ਅੱਜ ਡਰ ਤੇ ਭੈ ਵਾਤਾਵਰਣ ਇਹੋ ਜਿਹਾ ਛਾਇਆ ਹੋਇਆ ਹੈ ਉੱਥੇ ਅਗਲਾ ਜਾਣ ਜਿਹੜਾ ਜਾਂਦਾ ਉਹਦੇ ਕਹਿੰਦਾ ਸ਼ੀਤਲ ਅੱਖਰ ਨਿਕਲ ਜਾਈਏ ਅੱਜ ਉਸ ਸਿਰਤਾਂ ਦੇ ਘਰ ਦੀ ਇਹੋ ਜਿਹੀ ਬਰਬਾਦੀ ਹੋ ਚੁੱਕੀ ਅੱਜ ਕਹਿੰਦਾ ਇਹੋ ਜਿਹਾ ਮਹਾਂਪੁਰਖਾਂ ਦਾ ਸਥਾਨ ਹੈ ਜਿੱਥੇ ਮੈਂ ਆ ਕੇ ਦੇਖਿਆ ਹੈ ਕਿ ਸਾਰੇ ਸ਼ਾਂਤ ਵਾਤਾਵਰਣ ਕੋਈ ਕਿਸੇ ਵਿੱਚ ਕੋਈ ਕਿਸੇ ਕਿਸਮ ਦੀ ਤੇਜ਼ੀ ਨਹੀਂ, ਕੋਈ ਹਥਿਆਰ ਨਹੀਂ, ਕੋਈ ਕਿਸੇ ਨੂੰ ਫਾੜੋ ਇਹ ਮਾਰ ਲਓ ਨਹੀਂ। ਕਹਿੰਦਾ ਇਹ ਸੌਂਕ ਦਾ ਡੇਰਾ ਦੇਖਿਆ ਮੈਂ ਕਿ ਜਿੱਥੇ ਕਿਹਾ ਦੇਖਣ ਸਾਰ ਮੇਰਾ ਮਨ ਸ਼ਾਂਤ ਹੋ ਗਿਆ, ਇੱਥੇ ਮੈਂ ਆਪਣਾ ਆਪ ਭੁੱਲ ਗਿਆ ਤੇ ਜਿਵੇਂ ਕੋਈ ਬਾਹਰਲੀ ਅੱਗ ਜਿਹੜੀ ਇੱਥੇ ਡੇਰੇ ਚ ਹੁੰਦੀ ਸੀ। ਮਹਾਂ ਵੀ ਮਹਾਂਪੁਰਖਾਂ ਦੀ ਜਿੱਥੇ ਕਹਿੰਦੇ ਤਪੱਸਿਆ ਕੀਤੀ ਹੁੰਦੀ ਹੈ ਸੌ ਸਾਲ ਉਹਦੀ ਸ਼ਾਂਤੀ ਦੇ ਜਰਮ ਚ ਹੁੰਦੇ ਆ। ਭਾਵੇਂ ਅਸੀਂ ਤਾਂ ਇੱਥੇ ਨਹੀਂ ਅੱਜ ਕੁਛ ਕਰਦੇ ਉਹਨਾਂ ਦੀ ਕਮਾਈ ਖਾ ਰਹੇ ਹਾਂ, ਪਰ ਜਿਹੜੇ ਮਹਾਂਪੁਰਖ ਇਸ ਜਗ੍ਹਾ ਤੇ ਬੈਠ ਕੇ ਜਿਹਨਾਂ ਨੇ ਸਭ ਕੀਤਾ ਹੈ, ਜੇ ਉਹਨਾਂ ਦੀ ਕਹਾਣੀ ਤੁਹਾਨੂੰ ਸੁਣਾ ਲਈਏ ਤਾਂ ਲੋਹ ਕੰਡੇ ਖੜੇ ਹੋ ਗਏ। ਸੰਤ ਬਾਬਾ ਕਿਸ਼ਨ ਸਿੰਘ ਮਹਾਰਾਜ ਨੇ ਆਪਣੀ ਆਤਮ ਕਥਾ ਕੇ ਅਵਤਾਰ ਦੇ ਵਿੱਚ ਭਰੀ ਸੰਤਾਂ ਨੂੰ ਬਹੁਤ ਸਾਰਾ ਕਹਿਣ ਕਰਕੇ, ਤਾਂ ਸਭ ਜੇ ਸੋਹਣਾ ਰੋਣ ਨਿਕਲਦਾ ਜਾਂਦਾ। ਜਿਸ ਸਮੇਂ ਉਹ ਫਿਰ ਰਹੇ ਸੀ ਬਾਹਰ ਯਾਤਰਾ ਵਿੱਚ ਆਪਣੇ ਗੁਰੂ ਸਾਹਿਬ ਤੋਂ ਜਾ ਕੇ, ਤਿੰਨ ਤਿੰਨ ਦਿਨ ਭੁੱਖੇ ਕਿਤੇ ਮੰਗਦੇ ਨੇ ਸਾਰ ਨਹੀਂ ਸੀ ਰੋਟੀ, ਗੁਰਦੁਆਰੇ ਵੀ ਜਾਂਦੇ ਮੰਗਦੇ ਜੀ, ਕਿਸੇ ਭਾਈ ਜੀ ਨੇ ਕਿਹਾ ਤਾਂ ਆਪਦਾ ਪ੍ਰਸ਼ਾਦਾ ਛਕਣਾ, ਛਕ ਲਾਉਂਦੇ ਨੇ ਤਾਂ ਵੀ ਰੋਟੀ ਕਿਤੇ ਖਾਣ ਲੱਗੀ ਰੋਟੀ ਤੇ ਗੁਜ਼ਾਰਾ। ਇਹੋ ਜਿਹੀ ਹਾਲ ਸਾਹਿਬ ਸਾਹਿਬ ਜਿੱਥੇ ਅੱਜ ਮਾਤਰ ਤੋਂ ਮਾਤਰ ਦਾ ਹਮ ਰੋਲਦੇ ਸਿਰ ਤੇ ਕੋਈ ਬਾਤ ਨਾ ਪੁੱਛਦਾ। ਸਾਡੇ ਵਰਗਿਆਂ ਨੂੰ ਸਾਹ ਸੰਗਤ ਜਿਨ੍ਹਾਂ ਨੂੰ ਕੋਈ ਪਛਾਣਦਾ ਨਹੀਂ ਸੀ, ਅੱਜ ਸਾਡੇ ਵਰਗਿਆਂ ਨੂੰ ਉਹਨਾਂ ਨੇ ਗੱਲ ਲਾਇਆ ਹੋਇਆ ਸਾਹ ਸੰਗਤ, ਉਹਨਾਂ ਮਹਾਂਪੁਰਖਾਂ ਦੀ ਕਿਰਪਾ ਹੈ ਜੋ ਦੇਸ਼ ਗਰੀਬ ਨੂੰ ਗਲੋਂ ਲਗਾਉਂਦੇ ਨੇ। ਜਾਣੋ ਤਖ਼ਤ ਤੇ ਹੀ ਵਕਤ ਗੁਜ਼ਰ ਜਾਂਦਾ, ਆਸਣ ਹੋਣ ਦਾ ਜੰਡ ਕਰੀਰ ਥੱਲੇ ਨਹੀਂ ਉੱਠ ਕੇ ਕਿਸੇ ਸਲਾਮ ਕਰਦੇ, ਭਾਵੇਂ ਲੰਘ ਜਾਵੇ ਜਹਾਂਗੀਰ ਕਿਸੇ ਬਾਦਸ਼ਾਹ ਦੀ ਪਰਵਾਹ ਨੂੰ। ਇਹ ਸਚਿਆਈ ਹੈ ਸਾਹ ਸੰਗਤ। ਅੰਗਰੇਜ਼ਾਂ ਦੇ ਵੇਲੇ ਸਾਰੇ ਧਾਰਮਿਕ ਦੁਆਰ ਬੰਦ ਹੋ ਚੁੱਕੇ ਨੇ, ਕਿਸੇ ਕੋਈ ਧਾਰਮਿਕ ਸਟੇਜ ਨਹੀਂ ਸੀ ਲੱਗਦੀ, ਪਰ ਅਗਾਰੇ ਸਾਹਿਬ ਦੀਆਂ ਗੁੰਜਾਂ ਨਾਮ ਦੀਆਂ ਇਸੇ ਤਰ੍ਹਾਂ ਪੈਂਦੀਆਂ ਸੀ। ਅੱਜ ਵੀ ਜੇ ਸਮੇਂ ਅੱਗ ਆ ਰਹੀ ਸੀ, ਰਾੜੇ ਸਾਹਿਬ ਵਾਲੇ ਮਹਾਂਪੁਰਖਾਂ ਦੀ ਕਿਰਪਾ ਦੁਆਰਾ ਦੁਆਰ ਉਵੇਂ ਪਿੰਡਾਂ ਸ਼ਹਿਰਾਂ ਵਿੱਚ ਲੱਗ ਰਹੇ ਸਨ। ਜੇ ਸਮੇਂ ਸਭ ਦੁਆਰ ਬੰਦ ਸੀ, ਕਿਉਂਕਿ ਕਿੱਥੇ ਨਾਂ ਤੋਂ ਬਿਨਾਂ ਕੋਈ ਗੱਲ ਹੀ ਨਹੀਂ ਹੋਦੀ। ਸੰਤਨ ਕੇ ਸੁਨੀਅਤ ਪ੍ਰਭ ਕੀ ਬਾਤ, ਕਥਾ ਕੀਰਤਨ ਅੰਦਰ ਮੰਗਲ ਤੜ ਪੂਰੇ ਹੀ ਦਿਨ ਪਰ ਰਾਤ, ਇੱਥੇ ਨਾਂ ਤੋਂ ਬਿਨਾਂ ਗੱਲ ਕੋਈ ਹੋਰ ਹੈ ਹੀ। ਤਾਂ ਹੀ ਗੁਰਦੇਵ ਜੀ ਕਥਨ ਕਰਦੇ ਹਨ ਕਿ ਸੰਤਾਂ ਦੀ ਜਿਹੜੀ ਮਹਿਮਾ ਉਹ ਦੁਨੀਆਂ ਦੇ ਨਾਲ ਅਲੌਕਿਕ ਹੈ, ਕਿਉਂਕਿ ਮਹਾਂਪੁਰਖ ਜਿਹੜੇ ਹਨ ਉਹ ਇਸ ਅੱਗ ਦੇ ਵਿੱਚ ਨਹੀਂ ਸੜਦੇ, ਅੱਜ ਸਾਰੀ ਦੁਨੀਆਂ ਦੇ ਵਿੱਚ ਸੜ ਰਹੀ ਹੈ।